एक पंडित जी दे नाल महाराज पंजवें पातशाह जी दी चर्चा चल रही, विचार हो रही, इन्हू विचार गोष्ठी कहिंदे। गुरुदेव ने गुरबाणी दे शब्द उचारण कीते ने कि मुखते पढ़ता टीका सहित हिरदा राम नहीं पूर्ण रहत। गुरबाणी दे शब्द सुन के पंडित जी ने सवाल कीता, जी ये तुसी भाखा बाणी विच शब्द उचारण कीते ने, वेद शास्त्र जेडे ने संस्कृत भाषा विच देव बाणी विच उचारण कीते ने, संस्कृत उत्तम हुंदी है। संसार दे विच जे किसे नू किसे भाषा दा ज्ञान होवे ते सुते से उस भाषा दे विच उनू हंकार हो जांदा। कोई संस्कृत पढ़दा ते संस्कृत ते माण कर लैंदा, कोई फारसी अरबी जानदा ते उहदे ते गुरूर कर लैंदा। असल भाषा समझण वास्ते जो असी बोल चाल विच वरतदे हां उह साडी भाषा है, उहनू कहिंदे आ देश भाखा। ਉਹਦੇ ਵਿੱਚ ਜਿਹੜੀ ਗੱਲ ਕਹੀ ਹੋਈ ਸਾਡੇ ਖਾਨੇ ਚ ਬਵੇਗੀ, ਉਹ ਕਿਸੇ ਹੋਰ ਭਾਸ਼ਾ ਦੁਆਰਾ ਸਾਡੀ ਸੁਰਤ ਵਿੱਚ ਪਕੜ ਚ ਨਹੀਂ ਆਉਣੀ। ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ, ਜਿਹੜੀ ਸੰਸਕ੍ਰਿਤ ਭਾਸ਼ਾ ਦੀ ਬਾਤ ਪੰਡਿਤ ਜੀ ਤੁਸੀਂ ਕਰਦੇ ਹੋ, ਉਹ ਇਉਂ ਸਮਝ ਲਓ ਕਿ ਜਿਵੇਂ ਕੋਈ ਰਥੀ ਸੂਰਮਾ ਹੁੰਦਾ। ਰਥੀ ਸੂਰਮਾ ਜਦੋਂ ਜੰਗ ਦੇ ਮੈਦਾਨ ਵਿੱਚ ਲੜਦਾ ਹੈ ਤੇ ਉਹਨੂੰ ਸਹਾਇਤਾ ਵਾਸਤੇ ਹੋਰ ਸੂਰਮਿਆਂ ਦੀ ਲੋੜ ਪੈਂਦੀ। ਯਾਨੀ ਕਿ ਸੰਸਕ੍ਰਿਤ ਜੇ ਤੁਸੀਂ ਸਿੱਧੀ ਕਿਸੇ ਨੂੰ ਸੁਣਾਓਗੇ ਉਹਨੂੰ ਸਮਝ ਨਹੀਂ ਆਉਂਦੀ, ਵਿਆਖਿਆ ਤਾਂ ਤੁਹਾਨੂੰ ਭਾਸ਼ਾ ਬਾਣੀ ਚ ਕਰਨੀ ਪੈਣੀ ਹੈ ਨਾ। ਹੁਣ ਸੰਸਕ੍ਰਿਤ ਦਾ ਕੋਈ ਸਲੋਕ ਉਚਾਰਨ ਕਰੇ, ਉਹ ਤਾਂ ਕਿਸੇ ਦੇ ਖਾਨੇ ਨਹੀਂ ਬਹਿਣਾ, ਉਹਨੂੰ ਵਿਚਾਰ ਵਿਆਖਿਆ ਤਾਂ ਉਹਦੀ ਕਰੋਗੇ, ਤਦੇ ਕਿਸੇ ਨੂੰ ਸਮਝ ਪਵੇਗੀ। ਯਾਨੀ ਕਿ ਸਹਾਇਤਾ ਦੀ ਲੋੜ ਪਈ। ਗੁਰਬਾਣੀ ਜਿਹੜੀ ਭਾਖਾ ਹੈ, ਦੇਸ਼ ਭਾਖਾ ਬਾਣੀ ਹੈ, ਇਹ ਇਉਂ ਸਮਝੋ ਜਿਵੇਂ ਅਤਰਥੀ ਸੂਰਮਾ ਹੁੰਦਾ ਜਿਹਨੂੰ ਕਿਸੇ ਹੋਰ ਦੀ ਸਹਾਇਤਾ ਦੀ ਲੋੜ ਨਹੀਂ ਹੁੰਦੀ, ਕੱਲਾ ਹੀ ਜੰਗ ਦੇ ਮੈਦਾਨ ਵਿੱਚ ਲੜ ਕੇ ਦੁਸ਼ਮਣ ਤੇ ਜਿੱਤ ਪ੍ਰਾਪਤ ਕਰ ਲੈਂਦਾ। ਯਾਨੀ ਕਿ ਸਿੱਧੀ ਕਹੋ ਸਿੱਧੀ ਸਮਝ ਆਉਂਦੀ ਹੈ, ਇਹ ਭਾਖਾ ਹੈ। ਫਿਰ ਸੰਸਕ੍ਰਿਤ ਭਾਸ਼ਾ ਪੜ੍ਹਨ ਵਾਸਤੇ ਕੇਵਲ ਕੁਝ ਅਧਿਕਾਰੀ ਲੋਕ ਹੁੰਦੇ ਆ, ਸਾਰਿਆਂ ਨੂੰ ਤੁਸੀਂ ਨਹੀਂ ਪੜ੍ਹਾਉਂਦੇ। ਜਿਹੜੇ ਅਧਿਕਾਰੀ ਹੁੰਦੇ ਨੇ ਉਹਨਾਂ ਵਿੱਚੋਂ ਵੀ ਜਿਹੜੇ ਤੀਕਸ਼ਣ ਬੁੱਧੀ ਵਾਲੇ ਹੁੰਦੇ ਨੇ ਉਹੀ ਸੰਸਕ੍ਰਿਤ ਸਮਝਦੇ ਨੇ, ਸਾਰਿਆਂ ਨੂੰ ਸਮਝ ਨਹੀਂ ਪੈਂਦੀ। ਸੰਸਕ੍ਰਿਤ ਪੜ੍ਹਨ ਵਾਸਤੇ ਲਘੂ ਸਿਧਾਂਤ ਕੌਮ ਦੀ ਲਘੂ ਉਹਨੂੰ ਕਹਿੰਦੇ ਆ, ਉਹ ਪੜ੍ਹਨਾ ਪੈਂਦਾ। ਉਹਦੇ ਬਹੁਤ ਸਾਰੇ ਸੂਤਰ ਜ਼ੁਬਾਨੀ ਰੱਟਾ ਮਾਰ ਮਾਰ ਕੇ ਯਾਦ ਕਰਨੇ ਪੈਂਦੇ। ਪਾਣੀ ਸਾਰੇ ਜਿੰਨੇ ਵੀ ਸੰਸਾਰ ਦੇ ਜਿਹੜੇ ਮਨੁੱਖ ਨੇ, ਬਸ ਮਨੁੱਖ ਹੋਣੇ ਚਾਹੀਦੇ ਆ, ਸਾਰੇ ਅਧਿਕਾਰੀ ਨੇ। ਯਾਨੀ ਕਿ ਐਸਾ ਨਹੀਂ ਵੀ ਸ਼ੂਦਰ ਨਹੀਂ ਪੜ੍ਹ ਸਕਦਾ ਜਾਂ ਵੈਸ਼ ਨਹੀਂ ਪੜ੍ਹ ਸਕਦਾ। ਚਾਹੇ ਕੋਈ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ, ਚੌਂ ਵਰਣਾਂ ਦੇ ਕਿਸੇ ਵੀ ਪ੍ਰਾਣੀ ਨੂੰ ਇਹ ਗੁਰਬਾਣੀ ਸਭ ਨੂੰ ਸਾਂਝਾ ਉਪਦੇਸ਼ ਦਿੰਦੀ ਹੈ। ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ ਉਧਰੈ ਸੋ ਕਲਮ ਹੈ, ਘੱਟ ਘੱਟ ਨਾਨਕ ਮਾਝਾ। ਇਹ ਵਾਰਤਾਲਾਪ ਚੱਲ ਰਹੀ ਹੈ। ਆਓ ਮਨ ਵਿਰਤੀਆਂ ਇਕਾਗਰ ਕਰਕੇ ਪੰਚਮ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਹੈ, ਗੁਰਦੇਵ ਦੇ ਇਤਿਹਾਸ ਦੀ ਕਥਾ ਹੈ, ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾਂ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਬ ਪਾਖਾ ਕੀ ਬਾਤ ਸੁਨ ਸਰਬ ਜਾਤ ਅਧਿਕਾਰ।
ਪਾਤਸ਼ਾਹ ਕਹਿੰਦੇ ਜਿਹੜੀ ਇਹ ਪਾਖਾ ਬਾਣੀ ਹੈ, ਯਾਨੀ ਕਿ ਇਹ ਗੁਰਬਾਣੀ ਜੋ ਸੰਸਕ੍ਰਿਤ ਵਿੱਚ ਨਹੀਂ ਹੈ, ਪਾਤਸ਼ਾਹ ਕਹਿੰਦੇ ਇਸ ਗੁਰਬਾਣੀ ਦਾ, ਇਸ ਭਾਖਾ ਬਾਣੀ ਦਾ ਹਰ ਕੋਈ ਅਧਿਕਾਰੀ ਹੈ। ਕੋਈ ਵੀ ਪੜ੍ਹ ਲਵੇ, ਕੋਈ ਗਾਵੇ ਕੋ ਸੁਣੇ, ਕੋਈ ਗਾਵੇ ਚਾਹੇ ਕੋਈ ਸੁਣੇ, ਕਿਸੇ ਤੇ ਪਾਬੰਦੀ ਨਹੀਂ ਵੀ ਇਕੱਲੇ ਬ੍ਰਾਹਮਣ ਸੁਣ ਸਕਦੇ ਨੇ, ਇਹ ਵੀ ਪਾਬੰਦੀ ਨਹੀਂ ਵੀ ਇਕੱਲੇ ਸਿੱਖ ਪੜ੍ਹ ਸਕਦੇ ਨੇ, ਸੁਣ ਸਕਦੇ ਨੇ, ਕੋਈ ਮੁਸਲਮਾਨ ਨਹੀਂ ਪੜ੍ਹ ਸਕਦਾ, ਹਿੰਦੂ ਨਹੀਂ ਪੜ੍ਹ ਸਕਦਾ, ਕੋਈ ਵੀ ਪੜ੍ਹ ਸਕਦਾ, ਕੋਈ ਵੀ ਗਾ ਸਕਦਾ।
ਲਘੂ ਦੀਰਗ ਬੁੱਧ ਸਭ ਸੁਣੇ ਸਮਝੇ ਸਾਰੇ ਅਸਾਰ।
ਕੋਈ ਛੋਟਾ ਹੋਵੇ, ਵੱਡਾ ਹੋਵੇ, ਜ਼ਿਆਦਾ ਬੁੱਧੀ ਵਾਲਾ ਹੋਵੇ, ਘੱਟ ਬੁੱਧੀ ਵਾਲਾ ਹੋਵੇ, ਉਹ ਇਹਨੂੰ ਸੁਣ ਕੇ ਸਾਰ ਅਸਾਰ ਦੋਨਾਂ ਦਾ ਨਿਰਣਾ ਕਰ ਲੈਂਦਾ ਹੈ।
ਬਹੁਤ ਨਹੀਂ ਅਭਿਆਸ ਚੈ ਥੋਰਨ ਦਿਨ ਮੈਂ ਜਾਨ।
ਹੁਣ ਸੰਸਕ੍ਰਿਤ ਪੜ੍ਹਨ ਵਾਸਤੇ ਗੁਰੂ ਪਿਆਰਿਓ ਦਸ ਦਸ ਸਾਲ ਲੱਗ ਜਾਂਦੇ ਜੋ ਵੇਦ ਪੜ੍ਹਦੇ। ਹੁਣ ਸੰਸਕ੍ਰਿਤ ਉਹਦੇ ਲਈ ਪਹਿਲਾਂ ਲਘੂ ਪੜ੍ਹਨਾ ਪੈਂਦਾ, ਫਿਰ ਵਿਆਕਰਨ ਦਾ, ਨਿਰੁਕਤ ਦਾ, ਪਿੰਗਲ ਦਾ, ਕਈ ਚੀਜ਼ਾਂ ਦਾ ਬੋਧ ਪ੍ਰਾਪਤ ਹੋਵੇ, ਫਿਰ ਜਾ ਕੇ ਉਹ ਸਮਝ ਪੈਂਦੀ। ਮਹਾਰਾਜ ਜੀ ਕਹਿੰਦੇ ਗੁਰਬਾਣੀ ਇਤਨੀ ਸਰਲ ਹੈ ਕਿ ਥੋੜੇ ਸਮੇਂ ਦੇ ਵਿੱਚ ਹੀ ਗੁਰਮੁਖ ਜਨ ਜਦੋਂ ਇਹਦਾ ਅਭਿਆਸ ਕਰਨ, ਸਹਿਜੇ ਸਹਿਜੇ ਤਿੰਨਾਂ ਦੇ ਹਿਰਦੇ ਚ ਵਸਣੀ ਸ਼ੁਰੂ ਹੋ ਜਾਂਦੀ, ਉਹਨਾਂ ਨੂੰ ਸਮਝ ਪੈਣੀ ਸ਼ੁਰੂ ਹੋ ਜਾਂਦੀ, ਕਿਉਂਕਿ ਇਹ ਸਤਿਗੁਰਾਂ ਦੇ ਪਾਕ ਹਿਰਦੇ ਚੋਂ ਆਏ ਨਿਰੰਕਾਰ ਦੇ ਇਲਾਹੀ ਬੋਲ ਨੇ। ਸਰਲ ਸ਼ਬਦਾਂ ਵਿੱਚ ਸਤਿਗੁਰਾਂ ਨੇ ਸਾਨੂੰ ਉਹ ਗਿਆਨ ਸਮਝਾ ਦਿੱਤਾ ਜਿਹੜਾ ਬਹੁਤ ਸਾਰੇ ਸ਼ਾਸਤਰਾਂ ਬਹੁਤ ਸਾਰੇ ਵੇਦਾਂ ਨੂੰ ਪੜਚੋਲ ਕਰਕੇ ਵੀ ਪ੍ਰਾਪਤ ਨਹੀਂ ਹੁੰਦਾ, ਯਾਨੀ ਕਿ ਕਰ ਹੀ ਨਹੀਂ ਸਕਦਾ ਕੋਈ, ਇੰਨੇ ਕਠਿਨ ਨੇ ਉਹ। ਪਾਤਸ਼ਾਹ ਕਹਿੰਦੇ ਭਾਈ ਇਹ ਬਾਣੀ ਜਿਹੜੀ ਆ ਗੁਰੂ ਕੀ, ਇਹਨੂੰ ਸਰਲ ਸ਼ਬਦਾਂ ਵਿੱਚ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ, ਥੋੜੇ ਦਿਨਾਂ ਚ ਇਹਦਾ ਅਭਿਆਸ ਕਰਦਿਆਂ ਸੋਝੀ ਪੈ ਜਾਂਦੀ ਹੈ।
ਊਚ ਨੀਚ ਪਟ ਕਿਦੋਂ ਸੁਣ ਭਗਤ ਕਰੇ ਤਠਾਨ।
ਲੋਕਾਂ ਦੀ ਦ੍ਰਿਸ਼ਟੀ ਚ ਭਾਵੇਂ ਕੋਈ ਉੱਚਾ ਹੋਵੇ ਨੀਵਾਂ ਹੋਵੇ, ਗੁਰੂ ਦ੍ਰਿਸ਼ਟੀ ਚ ਸਾਰੇ ਹੀ ਸਮਾਨ ਨੇ। ਹਾਂ, ਦੁਨੀਆਂਦਾਰੀ ਦੀ ਦ੍ਰਿਸ਼ਟੀ ਚ ਕੋਈ ਕਹੇ ਜੀ ਉੱਚਾ ਏ ਨੀਵਾਂ, ਮਹਾਰਾਜ ਜੀ ਕਹਿੰਦੇ ਕੋਈ ਵੀ ਹੋਵੇ ਉੱਚਾ ਨੀਵਾਂ ਵੱਡਾ ਛੋਟਾ ਘੱਟ ਬੁੱਧੀ ਵਾਲਾ ਜ਼ਿਆਦਾ ਬੁੱਧੀ ਵਾਲਾ, ਜਦੋਂ ਇਸ ਗੁਰਬਾਣੀ ਨੂੰ ਕੋਈ ਪੜ੍ਹਦਾ ਹੈ ਤਾਂ ਉਹਦੇ ਅੰਦਰ ਪਰਮੇਸ਼ਰ ਦੀ ਭਗਤੀ ਦੀ ਕਿਣਕ ਜਾਗ ਪੈਂਦੀ ਹੈ, ਪ੍ਰਭੂ ਭਗਤੀ ਫਿਰ ਉਹ ਕਰਨ ਲੱਗ ਪੈਂਦਾ ਹਿੱਤ ਨਾਲ ਪ੍ਰੇਮ ਨਾਲ।
ਸਭ ਪਾਵੇਂ ਕਲਿਆਣ ਕੋ ਜਾਤ ਸਨਾਤੀ ਅਨੇਕ।
ਸਭ ਨੂੰ ਕਲਿਆਣ ਦੀ ਪ੍ਰਾਪਤੀ ਹੁੰਦੀ ਹੈ, ਭਾਵੇਂ ਕੋਈ ਉੱਚੀ ਜਾਤ ਵਾਲਾ ਕਿਹਾ ਜਾਂਦਾ ਦੁਨੀਆਂ ਚ ਤੇ ਭਾਵੇਂ ਕੋਈ ਨੀਵੀਂ ਜਾਤ ਵਾਲਾ ਕਿਹਾ ਜਾਂਦਾ। ਸਤਿਗੁਰਾਂ ਦੀ ਦ੍ਰਿਸ਼ਟੀ ਵਿੱਚ ਜੋ ਦੋ ਜਾਤੀਆਂ ਨੇ, ਉਦਾਂ ਸਮਾਜ ਵਿੱਚ ਲੱਖਾਂ ਹੀ ਜਾਤੀਆਂ ਨੇ, ਵੱਖੋ ਵੱਖਰੇ ਸੱਭਿਆਚਾਰ, ਵੱਖੋ ਵੱਖਰੀਆਂ ਜਾਤੀਆਂ, ਵੱਖੋ ਵੱਖਰੇ ਪਹਿਰਾਵੇ, ਵਖਰੇਵਾ ਹੈ ਸਮਾਜ ਵਿੱਚ, ਪਰ ਗੁਰਦੇਵ ਦੀ ਦ੍ਰਿਸ਼ਟੀ ਚ ਦੋ ਹੀ ਜਾਤੀਆਂ ਨੇ, ਰੱਬ ਨੂੰ ਯਾਦ ਕਰਨ ਵਾਲੇ ਉੱਚੀ ਜਾਤੀ ਦੇ ਨੇ, ਰੱਬ ਨੂੰ ਵਿਸਾਰਨ ਵਾਲੇ ਨੀਵੀਂ ਜਾਤੀ ਦੇ ਨੇ, ਭਾਵੇਂ ਉਹ ਬਾਹਮਣਾਂ ਦੇ ਘਰੇ ਕਿਉਂ ਨਾ ਜੰਮੇ ਹੋਣ। ਇਹ ਦੋ ਹੀ ਜਾਤੀਆਂ ਗੁਰੂ ਦ੍ਰਿਸ਼ਟੀ। ਚਲੋ, ਦੁਨੀਆਂਦਾਰੀ ਦੀ ਗੱਲ ਕਰ ਰਹੇ ਨੇ ਪੰਜਵੇਂ ਪਾਤਸ਼ਾਹ, ਕਹਿੰਦੇ ਇੱਥੇ ਕੋਈ ਭਾਵੇਂ ਉੱਚੀ ਜਾਤੀ ਵਾਲਾ ਹੋਵੇ ਦੁਨੀਆਂ ਦੀ ਦ੍ਰਿਸ਼ਟੀ ਚ ਤੇ ਭਾਵੇਂ ਕੋਈ ਨੀਵੀਂ ਜਾਤੀ ਵਾਲਾ, ਜਿਹੜਾ ਵੀ ਇਸ ਗੁਰਬਾਣੀ ਨੂੰ ਪੜ੍ਹੇਗਾ ਸੁਣੇਗਾ ਵਿਚਾਰੇਗਾ ਉਹਨੂੰ ਕਲਿਆਣ ਦੀ ਪ੍ਰਾਪਤੀ ਹੋਵੇਗੀ। ਜਿਹੜਾ ਵੀ ਗਾਵੇ ਸੁਣੇਗਾ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਜਿਹੜਾ ਖਾਵੇਗਾ ਪੁੰਚੇਗਾ ਉਹਦਾ ਉਧਾਰ ਹੋਵੇਗਾ, ਉਹਦੀ ਕਲਿਆਣ ਹੋਵੇਗੀ।
ਸਿਮਰਨ ਕਰ ਸਤਨਾਮ ਕੋ ਸਾਰ ਅਸਾਰ ਬਵੇਕ।
ਸੱਚੇ ਨਾਮ ਦਾ ਸਿਮਰਨ ਕਰਕੇ ਉਹ ਸਾਰ ਅਸਾਰ ਦਾ ਨਿਰਣਾ ਕਰਨਗੇ, ਤਿਨਾਂ ਨੂੰ ਵਿਵੇਕ ਬੁੱਧੀ ਦਾ ਦਾਨ ਪ੍ਰਾਪਤ ਹੋਵੇਗਾ।
ਜੈਸੀ ਜਲ ਦਰ ਉਮੜ ਕੇ ਬਰਖਾ ਕਰ ਇਕ ਸਾਰ।
ਜਿਵੇਂ ਮੀਂਹ ਵਰਸਦਾ, ਮੀਂਹ ਸਾਰਿਆਂ ਤੇ, ਨੀਵੇਂ ਉੱਚੇ ਗਰੀਬ ਅਮੀਰ ਜੀਵ ਜਨਤਾ ਸਾਰਿਆਂ ਵਾਸਤੇ ਇੱਕ ਬਰਾਬਰ ਵਰਸਦਾ। ਆ ਮੀਂਹ ਪਿਆ ਨਾ ਹੁਣ ਮੌਲੇ ਧਾਰ ਸਾਰੇ ਪਾਸੇ ਇੱਕੋ ਜਿਹਾ ਵਰਸਿਆ, ਜਿੰਨੀ ਧਰਤੀ ਦੇ ਜੀ ਜੰਤ ਨੇ ਅਮੀਰਾਂ ਦੇ ਘਰਾਂ ਵਿੱਚ ਵੀ ਵਰਸਿਆ, ਗਰੀਬਾਂ ਦੇ ਘਰਾਂ ਵਿੱਚ ਵੀ ਵਰਸਿਆ, ਵੱਡਿਆਂ ਜ਼ਿਮੀਂਦਾਰਾਂ ਦੇ ਘਰਾਂ ਵਿੱਚ ਵੀ ਵਰਸਿਆ, ਛੋਟੇ ਜ਼ਿਮੀਂਦਾਰਾਂ ਦੇ ਘਰਾਂ ਵਿੱਚ ਵੀ ਵਰਸਿਆ, ਮਜ਼ਦੂਰਾਂ ਦੇ ਘਰਾਂ ਵਿੱਚ ਵੀ ਇੱਕ ਬਰਾਬਰ ਵਰਸਦਾ, ਮਾਲਕਾਂ ਦੇ ਘਰਾਂ ਵਿੱਚ ਵੀ ਇੱਕ ਬਰਾਬਰ ਵਰਸਦਾ। ਹਾਂਜੀ,
ਸੁਧ ਮਲਿਨ ਉੱਚ ਨੀਚ ਥਲ ਜਲ ਪ੍ਰਾਪਤ ਪਰ ਤਾਰ।
ਕੋਈ ਸ਼ੁੱਧ ਹੋਵੇ, ਕੋਈ ਮਲੀਨ ਹੋਵੇ, ਕੋਈ ਪਾਪੀ ਹੋਵੇ, ਕੋਈ ਪੁੰਨੀ ਹੋਵੇ, ਕੋਈ ਉੱਚਾ ਹੋਵੇ, ਕੋਈ ਨੀਵਾਂ ਹੋਵੇ, ਸਾਰਿਆਂ ਨੂੰ ਜਲ ਦੀ ਪ੍ਰਾਪਤੀ ਹੋਈ ਹੈ, ਸਭ ਤੇ ਇੱਕੋ ਸਮਾਨ ਜਲ ਵਰਸਦਾ।
ਪਸ ਪੰਛੀ ਸਭ ਥਲ ਵਿਖੇ ਸੁਖ ਪਾਇਓ ਸਭ ਜੀਵ।
ਜਦੋਂ ਮੀਂਹ ਪੈਂਦਾ ਪਸ਼ੂ ਪੰਛੀ ਜਿੰਨੇ ਨੇ ਸਾਰਿਆਂ ਨੂੰ ਸੁਖ ਪ੍ਰਾਪਤ ਹੁੰਦਾ ਹੈ, ਪੁਰਾਂ ਵੱਡਿਆਂ ਨਗਰਾਂ ਵਿੱਚ, ਛੋਟੇ ਨਗਰਾਂ ਵਿੱਚ, ਖੇਤਾਂ ਵਿੱਚ, ਸਾਰਿਆਂ ਵਿੱਚ ਜੀਵਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ।
ਬਨ ਤ੍ਰਿਣ ਹਰਿਆਵਲ ਪਏ ਤਪਤ ਮਿੱਟੀ ਹਿਤ ਥੀਵ।
ਜਿੰਨੇ ਬਨ ਬਗੀਚੇ ਨੇ, ਘਾਹ ਦੇ ਕਿਣਕੇ ਨੇ, ਚਾਹੇ ਘਾਹ ਦਾ ਕਿਣਕਾ ਤੇ ਚਾਹੇ ਚੰਦਨ ਦੀ ਲੱਕੜ, ਸਭ ਤੇ ਇੱਕ ਸਮਾਨ ਮੀਂਹ ਵਰਸਦਾ, ਸਾਰਿਆਂ ਦੀ ਤਪਸ਼ ਮਿਟਦੀ ਹੈ, ਸਾਰਿਆਂ ਦਾ ਉਸ ਮੌਲੇ ਧਾਰ ਮੀਂਹ ਨਾਲ ਭਲਾ ਹੁੰਦਾ ਹੈ।
ਪੁਰ ਗ੍ਰਾਮਨ ਕੀਰਤਨ ਵਿਖੇ ਸਭ ਪ੍ਰਮੁਦਿਤ ਇੱਕ ਸਾਰ।
ਛੋਟੇ ਨਗਰਾਂ ਵਿੱਚ, ਗ੍ਰਾਮ ਵੱਡੇ ਸ਼ਹਿਰਾਂ ਵਿੱਚ, ਖੇਤਾਂ ਵਿੱਚ, ਸਾਰਿਆਂ ਪਾਸੇ ਜਦੋਂ ਇੱਕ ਸਮਾਨ ਮੀਂਹ ਵਰਸਦਾ ਸਾਰੇ ਤ੍ਰਿਪਤ ਹੋ ਜਾਂਦੇ ਨੇ, ਸਾਰੇ ਪ੍ਰਮੁਦਿਤ ਖੇੜੇ ਵਿੱਚ ਆ ਜਾਂਦੇ ਹਨ।
ਤ੍ਰਿਪਤ ਪਈ ਇੱਕ ਬਾਰ ਜੈ ਕੈ ਕੈ ਜੈਕਾਰ
ਸਾਰੇ ਇੱਕ ਸਮਾਨ ਹੀ ਤ੍ਰਿਪਤ ਹੋ ਜਾਂਦੇ ਨੇ ਸਾਰੀ ਜੈ ਜੈਕਾਰ ਕਰਦੇ ਖੁਸ਼ੀ ਮਨਾਉਂਦੇ ਵੀ ਮੀਂਹ ਪਾਇਆ ਪਰਮੇਸ਼ਰ ਨੇ
ਸ਼੍ਰੀ ਗੁਰ ਕੀ ਬਾਣੀ ਤਥਾ ਸਭ ਜਾਤਨ ਇੱਕ ਸਾਰ
ਇਸੇ ਤਰ੍ਹਾਂ ਜਿਹੜੀ ਗੁਰੂ ਕੀ ਬਾਣੀ ਹੈ ਇਹ ਮੌਲੇ ਧਾਰ ਵਰਖ ਹੈ ਇੱਕ ਸਮਾਨ ਹੀ ਵਰਸਦੀ ਹੈ ਸਾਰੇ ਪਾਸੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਭ ਤੇ ਇੱਕ ਸਮਾਨ ਕੋਈ ਉੱਚਾ ਹੋਵੇ ਨੀਵਾਂ ਹੋਵੇ ਛੋਟਾ ਹੋਵੇ ਵੱਡਾ ਹੋਵੇ ਅਮੀਰ ਹੋਵੇ ਗਰੀਬ ਹੋਵੇ ਸਾਰਿਆਂ ਵਾਸਤੇ ਗੁਰੂ ਕੀ ਬਾਣੀ ਇੱਕ ਸਮਾਨ ਹੈ ਗੁਰਮੁਖੋ ਸਭ ਵਾਸਤੇ ਕੋਈ ਸਵਰਨ ਜਾਤੀ ਦਾ ਹੋਵੇ ਭਾਵੇਂ ਕੋਈ ਨੀਵੀਂ ਜਾਤੀ ਦਾ ਹੋਵੇ ਸਭ ਵਾਸਤੇ ਗੁਰੂ ਕੀ ਬਾਣੀ ਜਿਵੇਂ ਮੀਂਹ ਇੱਕ ਸਮਾਨ ਹੈ ਨਾ ਸਾਰਿਆਂ ਲਈ ਵਰਸਦਾ ਇਸੇ ਤਰ੍ਹਾਂ ਗੁਰੂ ਕੀ ਬਾਣੀ ਜਦੋਂ ਪਾਤਸ਼ਾਹ ਆਪਣੇ ਮੁਖੋਂ ਉਚਾਰਦੇ ਨੇ ਤੇ ਸਾਰਿਆਂ ਵਾਸਤੇ ਇੱਕ ਸਮਾਨ ਹੀ ਵਰਸਦੀ ਹੈ ਹਾਂਜੀ
ਊਚ ਨੀਚ ਪਟ ਕਿਦੋ ਸੁਨ ਭਏ ਸ਼੍ਰੀ ਅਧਿਕਾਰ
ਕੋਈ ਉੱਚਾ ਕੋਈ ਨੀਵਾਂ ਕੋਈ ਵੀ ਪੜ ਲਵੇ ਕੋਈ ਵੀ ਸੁਣ ਲਵੇ ਜੇ ਪੜ ਨਹੀਂ ਸਕਦਾ ਤੇ ਸੁਣ ਲਵੇ ਮਹਾਰਾਜ ਜੀ ਕਹਿੰਦੇ ਉਹਨੂੰ ਸ਼੍ਰੇ ਪ੍ਰਾਪਤ ਹੋ ਜਾਂਦੀ ਹੈ ਉਹਨੂੰ ਕਲਿਆਣ ਦੀ ਪ੍ਰਾਪਤੀ ਹੋ ਜਾਂਦੀ ਗੁਰੂ ਕੀ ਅੰਮ੍ਰਿਤਮਈ ਬਾਣੀ ਖਾਲਸਾ ਜੀ ਇਹ ਚੇਤਨ ਜੀਵਾਂ ਦੇ ਉੱਤੇ ਤਾਂ ਅਸਰ ਕਰਦੀ ਹੈ ਜਿਹੜੀਆਂ ਚੀਜ਼ਾਂ ਜੜ ਕਹੀਆਂ ਜਾਂਦੀਆਂ ਨੇ ਗੁਰਬਾਣੀ ਦੀ ਕਲਾ ਉਹਨਾਂ ਤੇ ਵੀ ਵਰਤ ਜਾਂਦੀ ਹੈ ਇਹ ਨਿਰੰਕਾਰ ਦੀ ਬਾਣੀ ਹੈ ਇਹ ਜਲ ਉੱਤੇ ਵੀ ਅਸਰ ਕਰਦੀ ਹੈ ਪ੍ਰਕਿਰਤੀ ਉੱਤੇ ਵੀ ਗੁਰਬਾਣੀ ਦਾ ਅਸਰ ਹੁੰਦਾ ਜਾਨਵਰ ਤੇ ਪਸ਼ੂ ਵੀ ਇਹਦਾ ਅਸਰ ਕਬੂਲਦੇ ਨੇ ਐਸੀ ਅੰਮ੍ਰਿਤ ਬਾਣੀ ਹੈ ਤੋ ਮਨੁੱਖ ਦੀ ਤਾਂ ਮੁਕਤੀ ਹੋਵੇਗੀ ਗੁਰੂ ਬਾਬਾ ਜੀ ਗੁਰੂ ਨਾਨਕ ਪਾਤਸ਼ਾਹ ਇੱਕ ਦਿਨ ਇੱਕ ਜੰਗਲ ਚ ਬੈਠੇ ਕੀਰਤਨ ਕਰ ਰਹੇ ਹੈ ਜੰਗਲ ਦਾ ਇੱਕ ਬਣ ਮਾਨਸ ਚੰਪੈਂਜੀ ਕਿਸਮ ਦਾ ਇੱਕ ਬਾਂਦਰ ਉਹ ਸੁਣੀ ਜਾਵੇ ਕੀਰਤਨ ਦੀ ਸਮਾਪਤੀ ਹੋਈ ਤੇ ਜੰਗਲ ਚੋਂ ਫਲ ਚੁਲ ਕੇ ਚੁਗ ਕੇ ਲਿਆਇਆ ਤੇ ਸਤਿਗੁਰਾਂ ਦੇ ਕੋਲ ਦੂਰੋਂ ਹੀ ਨਮਸਕਾਰ ਕਰਕੇ ਭੇਟ ਰੱਖ ਕੇ ਚਲਾ ਗਿਆ ਭਾਈ ਮਰਦਾਨੇ ਨੇ ਪਹਿਲੀ ਵਾਰ ਵੇਖਿਆ ਸੀ ਬਣ ਮਾਨਸ ਇਹੋ ਜਿਹਾ ਬਾਂਦਰ ਕਹਿਣ ਲੱਗਾ ਮਹਾਰਾਜ ਇਹ ਕੋਈ ਬੰਦਾ ਸੀ ਮਹਾਰਾਜ ਜੀ ਕਹਿੰਦੇ ਨਹੀਂ ਜਾਨਵਰ ਹੈ ਬਾਂਦਰ ਦੀ ਕਿਸਮ ਹੈ ਪਰ ਗੁਰਬਾਣੀ ਦਾ ਕੀਰਤਨ ਸੁਣ ਕੇ ਇਹਦਾ ਹਿਰਦਾ ਸ਼ੁੱਧ ਹੋ ਗਿਆ ਇੰਨੀ ਕਿ ਇਹਨੂੰ ਸੋਝੀ ਆ ਗਈ ਵੀ ਇਹ ਮਹਾਤਮਾ ਬੈਠੇ ਨੇ ਮੈਂ ਇਹਨਾਂ ਨੂੰ ਕੁਝ ਭੇਟਾ ਕਰਾਂ ਤੋ ਗੁਰਬਾਣੀ ਦੇ ਕੀਰਤਨ ਦੀ ਏਡੀ ਵੱਡੀ ਕਲਾ ਪੰਜ ਪਿਆਰੇ ਸਹਿਬਾਨ ਜਦੋਂ ਖੰਡੇ ਦੀ ਪੌਲ ਤਿਆਰ ਕਰਦੇ ਨੇਤਰ ਗੁਰਬਾਣੀ ਪੜ੍ਹਦੇ ਆ ਨਿਗਾਹ ਖੰਡੇ ਦੀ ਪੌਲ ਤੇ ਹੁੰਦੀ ਨਾਲ ਖੰਡਾ ਫੇਰਦੇ ਹੈ ਤਾਂ ਉਹਦੇ ਵਿੱਚ ਇਹੋ ਜਿਹੀ ਕਲਾ ਗੁਰਬਾਣੀ ਦੀ ਵਰਤਦੀ ਹੈ ਵੀ ਕਾਇਰ ਵੀ ਛੱਕ ਕੇ ਸੂਰਮੇ ਹੋ ਜਾਂਦੇ ਕਾਇਰ ਵੀ ਜਦੋਂ ਸੰਮ੍ਰਿਤ ਨੂੰ ਛਕਦੇ ਨੇ ਉਹਨਾਂ ਅੰਦਰ ਸੂਰਬੀਰਤਾ ਭਰੀ ਜਾਂਦੀ ਹੈ ਸੋ ਕਹਿਣ ਤੋਂ ਭਾਵ ਇੱਥੇ ਸਤਿਗੁਰੂ ਜੀ ਕਹਿ ਰਹੇ ਵੀ ਕੋਈ ਵੀ ਪੜ੍ਹੇ ਸੁਣੇ ਉੱਚਾ ਹੋਵੇ ਭਾਵੇਂ ਕੋਈ ਨੀਵਾਂ ਹੋਵੇ ਉਹਦੀ ਸ਼੍ਰੇ ਹੁੰਦੀ ਇਸ ਗੁਰਬਾਣੀ ਨਾਲ ਉਹਦਾ ਭਲਾ ਹੁੰਦਾ
ਮਲਨ ਕਿਦੋਂ ਸੁੱਚ ਹੋਏ ਕਰ ਸਿਮਰੇ ਸ਼੍ਰੀ ਸਤਨਾਮ
ਭਾਵੇਂ ਕੋਈ ਮਲਨ ਹੋਵੇ ਮਲਨ ਦਾ ਮਤਲਬ ਵੀ ਜਿਹਦਾ ਕਹਿੰਦੇ ਵੀ ਇਹ ਤਾਂ ਪਾਪੀ ਬੰਦਾ ਭਾਵੇਂ ਕੋਈ ਸੁੱਚ ਸਹਿਤ ਹੋਵੇ ਜਿਹੜਾ ਇਸ ਗੁਰਬਾਣੀ ਨੂੰ ਸੁਣੇਗਾ ਪੜ੍ਹੇਗਾ ਪਾਤਸ਼ਾਹ ਕਹਿੰਦੇ ਭਾਈ ਉਹਦਾ ਭਲਾ ਹੋਵੇਗਾ ਉਹਦੀ ਕਲਿਆਣ ਹੋਵੇਗੀ ਉਹਨੂੰ ਸੁਖੈਨ ਹੀ ਮੁਕਤੀ ਦਾ ਦਾਨ ਜਿਹੜਾ ਉਹ ਪ੍ਰਾਪਤ ਹੋ ਜਾਏਗਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਜਥੇ ਦੇ ਬਾਨੀ ਬੜੀ ਉੱਚੀ ਅਵਸਥਾ ਜੇ ਸਾਧੂ ਸਨ ਉਹਨਾਂ ਨੇ ਇੱਕ ਕਿਤਾਬ ਲਿਖੀ ਉਸ ਪੁਸਤਕ ਦਾ ਨਾਮ ਹੈ ਅਣਡਿੱਠੀ ਦੁਨੀਆ ਉਹਦੇ ਵਿੱਚ ਇੱਕ ਬਚਨ ਲਿਖਦੇ ਆ ਵੀ ਇੱਕ ਵਾਰੀ ਅਸੀਂ ਯਾਤਰਾ ਤੇ ਸੀ ਪੈਦਲ ਤੇ ਇੱਕ ਖੰਡਰ ਸੀ ਬੀਆਬਾਨ ਉੱਥੇ ਸਾਨੂੰ ਰਾਤ ਕੱਟਣੀ ਪਈ ਨਾਲ ਕੁਝ ਸਿੰਘ ਸਨ ਉਹਨਾਂ ਖੰਡਰਾਂ ਵਿੱਚੋਂ ਇੱਕ ਪ੍ਰੇਤ ਬੜਾ ਵਿਕਰਾਲ ਰੂਪ ਲੈ ਕੇ ਕਹਿੰਦੇ ਸਾਡੇ ਕੋਲ ਹਾਜ਼ਰ ਹੋਇਆ ਉਹਨੇ ਆਖਿਆ ਜੀ ਮੈਂ ਪ੍ਰੇਤ ਹਾਂ ਤੇ ਬੜਾ ਦੁਖੀ ਹਾਂ ਭਟਕਦਾ ਹਾਂ ਤੇ ਮੇਰੀ ਕਲਿਆਣ ਕਰੋ ਭਲਾ ਕਰੋ ਤੁਸੀਂ ਗੁਰੂ ਕੇ ਸਿੰਘ ਭਾਈ ਸਾਹਿਬ ਨੇ ਪੁੱਛਿਆ ਵੀ ਤੇਰਾ ਭਲਾ ਕਿਵੇਂ ਹੋਵੇਗਾ ਭਾਈ ਰਣਧੀਰ ਸਿੰਘ ਕਹਿਣ ਲੱਗੇ ਲਿਖੇ ਉਹਨਾਂ ਨੇ ਇਹ ਬਚਨ ਅਣਡਿੱਠੀ ਦੁਨੀਆ ਚ ਪੜ੍ਹ ਸਕਦੇ ਹੋ ਕਿਤਾਬ ਲੈ ਕੇ ਕਹਿੰਦੇ ਭਾਈ ਸਾਹਿਬ ਨੇ ਪੁੱਛਿਆ ਭਾਈ ਤੇਰਾ ਭਲਾ ਕਿਵੇਂ ਹੋਵੇਗਾ ਕਹਿੰਦੇ ਉਹਨੇ ਪ੍ਰੇਤ ਨੇ ਆਖਿਆ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰੋ, ਫਿਰ ਮੇਰਾ ਭਲਾ ਹੋਵੇਗਾ। ਯਾਨੀ ਕਿ ਗੁਰਬਾਣੀ ਦੀ ਇਹ ਕਲਾ, ਇਹ ਪਾਰਸ ਕਲਾ ਹੈ। ਜਦੋਂ ਕੋਈ ਮਲਨ ਪੜ੍ਹੇਗਾ, ਭਾਵੇਂ ਕੋਈ ਸੁੱਚ ਜਿਹੜਾ ਹਿਰਦਾ ਸ਼ੁੱਧ ਵਾਲਾ ਪੜ੍ਹੇਗਾ, ਇਹਨੇ ਸਾਰਿਆਂ ਤੇ ਆਪਣਾ ਅਸਰ ਕਰਨਾ। ਜਿਹੜਾ ਕੋਈ ਮਲਨ ਹਿਰਦੇ ਵਾਲਾ ਪੜ੍ਹੇਗਾ, ਉਹਦੀ ਮੈਲ ਕੱਟੀ ਜਾਏਗੀ। ਜਿਹੜਾ ਕੋਈ ਸ਼ੁੱਧ ਹਿਰਦੇ ਵਾਲਾ ਪੜ੍ਹੇਗਾ, ਉਹਨੂੰ ਛੇਤੀ ਗਿਆਨ ਦੀ ਪ੍ਰਾਪਤੀ ਹੋ ਜਾਏਗੀ। ਅਸਰ ਇਹਨੇ ਸਾਰਿਆਂ ਤੇ ਹੀ ਕਰਨਾ ਗੁਰਬਾਣੀ ਨੇ। ਹਾਂਜੀ,
ਪ੍ਰਾਪਤ ਹੋਵੇ ਮੁਕਤ ਤਿੰਨ ਬਿਦ ਸੁਖੀ ਨੇ ਅਭਿਰਾਮ।
ਭਾਵਨਾ ਹੋਣੀ ਚਾਹੀਦੀ ਹੈ ਵੀ ਇਹ ਗੁਰੂ ਕੀ ਬਾਣੀ ਪਰਮੇਸ਼ਵਰ ਰੂਪ ਹੈ, ਫਿਰ ਇਹਦੀ ਕਲਾ ਵਰਤਣੀ ਹੈ। ਤੇ ਜੇ ਕੋਈ ਆਖੇ ਵੀ ਅੱਖਰ ਹੀ ਲਿਖੇ ਨੇ, ਫਿਰ ਉਹਦੇ ਤੇ ਨਹੀਂ ਕਲਾ ਵਰਤਣੀ। ਕਲਾ ਉਹਦੇ ਤੇ ਵਰਤਣੀ ਹੈ ਜਿਹੜਾ ਇਹ ਸਮਝੇ ਵੀ ਇਹ ਗੁਰੂ ਕੀ ਬਾਣੀ ਪਰਮੇਸ਼ਵਰ ਰੂਪ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਪਰਮੇਸ਼ਰ ਹੀ ਹੈ, ਨਿਰੰਕਾਰ ਹੀ ਹੈ ਗੁਰਬਾਣੀ, ਉਹਦੇ ਤੇ ਇਹਦੀ ਕਲਾ ਵਰਤਣੀ। ਦੁਬਾਰਾ ਪੜ੍ਹੋ ਜੀ।
ਪ੍ਰਾਪਤ ਹੋਵੇ ਮੁਕਤ ਤਿੰਨ ਬਿਦ ਸੁਖੀ ਨੇ ਅਭਿਰਾਮ।
ਜਿਹੜਾ ਇਹਨੂੰ ਪੜ੍ਹ ਕੇ ਨਾਮ ਸਿਮਰੇਗਾ, ਨਾਮ ਜਪੇਗਾ, ਉਹਨੂੰ ਕਲਿਆਣ ਦੀ ਪ੍ਰਾਪਤੀ ਹੋਵੇਗੀ, ਸੁਖੈਨੀ ਸੁੰਦਰ ਮੁਕਤੀ ਮਿਲੇਗੀ।
ਜਲ ਦਰ ਬਰਖਾ ਅਧਿਕ ਵੈ ਕਿਦੋਂ ਕੂਪ ਜਲ ਹੋਏ।
ਮਹਾਰਾਜ ਜੀ ਕਹਿੰਦੇ ਪੰਡਿਤ ਜੀ, ਇੱਕ ਤਾਂ ਹੁੰਦਾ ਮੌਲੇ ਧਾਰਮੀ ਜਦੋਂ ਛੜਾਕੇ ਦਾ ਵਰਤੇ, ਦੂਜੇ ਪਾਸੇ ਹੁੰਦਾ ਖੂਹ ਦਾ ਪਾਣੀ ਜਿਹੜਾ ਕੱਲਾ ਖੂਹ ਚ ਟਿਕਿਆ ਹੋਇਆ। ਹਾਂਜੀ,
ਪੰਡਿਤ ਕਹੋ ਵਿਚਾਰ ਕੈ ਪੱਖ ਨਾ ਕੀ ਜੈ ਕੋਏ।
ਪੰਡਿਤ ਜੀ ਵਿਚਾਰ ਕਰਕੇ ਦੱਸੋ, ਪਕਸ਼ਪਾਤ ਨਾ ਕਰਿਓ ਵੀ ਇੱਕ ਪਾਸੇ ਖੂਹ ਦਾ ਪਾਣੀ ਹੋਵੇ ਤੇ ਦੂਜੇ ਪਾਸੇ ਛੜਾਕੇ ਦਾ ਮੀਂਹ ਹੋਵੇ, ਜ਼ਿਆਦਾ ਲਾਭ ਕਿਹਦਾ? ਪੰਡਿਤ ਜੀ ਵਿਚਾਰ ਕਰਕੇ ਦੱਸੋ ਵੀ ਜ਼ਿਆਦਾ ਲਾਭ ਕਿਹਦਾ, ਖੂਹ ਦੇ ਪਾਣੀ ਦਾ ਕਿ ਜਿਹੜਾ ਛੜਾਕੇ ਦਾ ਮੀਂਹ ਪਵੇ ਉਹਦਾ? ਖੂਹ ਦਾ ਪਾਣੀ ਓਨੀ ਕੁ ਜਗ੍ਹਾ ਤੇ ਹੀ ਹੈ, ਛੜਾਕੇ ਦਾ ਮੀਂਹ ਸਾਰੀ ਧਰਤੀ ਨੂੰ ਸਿੰਚ ਦਿੰਦਾ। ਪੱਖ ਤੋਂ ਵਹਿਤ ਹੋ ਕੇ ਜਦੋਂ ਸੋਚੋਗੇ ਤੇ ਖੂਹ ਦੇ ਪਾਣੀ ਨਾਲੋਂ ਕਈ ਗੁਣਾ ਜ਼ਿਆਦਾ ਪਰਉਪਕਾਰੀ ਜਿਹੜਾ ਉਹ ਮੀਂਹ ਦਾ ਪਾਣੀ ਹੈ। ਜਿਹੜੀ ਤੁਹਾਡੀ ਸੰਸਕ੍ਰਿਤ ਭਾਸ਼ਾ ਤੁਸੀਂ ਜਾਣਦੇ ਹੋ ਉਹ ਖੂਹ ਦੇ ਪਾਣੀ ਵਾਂਗੂ ਹੈ, ਤੁਸੀਂ ਜਾਣਦੇ ਹੋ, ਦੋ ਚਾਰ ਹੋਰ ਪੜ੍ਹ ਲੈਣਗੇ। ਪਰ ਮੌਲੇ ਧਾਰ ਮੀਂਹ ਜਿਹੜਾ ਉਹ ਸਾਰਿਆਂ ਨੂੰ ਸੁੱਖ ਦਿੰਦਾ, ਉਹ ਹਜ਼ਾਰਾਂ ਜੀਵਾਂ ਨੂੰ ਭਲਾ ਕਰਦਾ। ਹਾਂਜੀ,
ਇਤਿਆਦਿਕ ਸੁਨ ਬਾਕ ਕੋ ਬੋਲ ਨਾ ਦਿਜਤੇ ਆਏ।
ਇਹ ਤਾਂ ਗੁਰਬਾਣੀ ਜਿਹੜੀ ਹੈ ਉਹ ਮੀਂਹ ਦਾ ਵਰਸਾ, ਮੀਂਹ ਦੀ ਵਰਖਾ ਹੈ। ਕੀਰਤਨ ਆਹੇ ਮੇਘ ਕੋ ਵਰਖਾ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦਾ ਜਾਪ, ਇਹ ਮੌਲੇ ਧਾਰਮੀ ਹੈ। ਜਦੋਂ ਸਤਿਗੁਰੂ ਜੀ ਦੇ ਬਚਨ ਸੁਣੇ ਨਾ ਪੰਡਿਤ ਨੇ, ਪੰਡਿਤ ਜੀ ਨਿਰੁੱਤਰ ਹੋ ਗਏ ਵੀ ਹੁਣ ਕੀ ਜਵਾਬ ਦਿਆਂ, ਕੀ ਕਹਾਂ ਇਹਨਾਂ ਨੂੰ। ਖਾਲਸਾ ਜੀ, ਵਰਤਮਾਨ ਸਮੇਂ ਵਿੱਚ ਵੀ ਕਈ ਗੁਰਮੁਖ ਹਾਂ ਵਿਦਿਆ ਪੜ੍ਹਨੀ ਚਾਹੀਦੀ ਹੈ। ਗੁਰੂ ਸਾਹਿਬ ਨੇ ਆਪ, ਕਲਗੀਧਰ ਜੀ ਨੇ ਪੌਂਟਾ ਸਾਹਿਬ ਤੋਂ ਪੰਜ ਸਿੰਘ ਭੇਜੇ ਸੀ ਨਿਰਮਲ ਭੇਖ ਦੇ ਵਿੱਚ, ਉੱਥੋਂ ਨਿਰਮਲ ਸੰਪਰਦਾਏ ਨੇ ਜਨਮ ਲਿਆ। ਤੋਂ ਨਿਰਮਲ ਭੇਖ ਵਿੱਚ ਸਤਿਗੁਰੂ ਜੀ ਨੇ ਸਿੰਘ ਭੇਜੇ ਬਨਾਰਸ, ਵੀ ਹੋਰ ਭਾਸ਼ਾਵਾਂ, ਪਰ ਸੰਸਕ੍ਰਿਤ ਨੂੰ ਪੜ੍ਹ ਕੇ, ਕੋਈ ਅਰਬੀ ਫਾਰਸੀ ਨੂੰ ਪੜ੍ਹ ਕੇ, ਗੁਰੂ ਕੀ ਬਾਣੀ ਨੂੰ ਕਹੇ ਵੀ ਸੰਸਕ੍ਰਿਤ ਜ਼ਿਆਦਾ ਉੱਤਮ ਹੈ, ਗੁਰਬਾਣੀ ਥੱਲੇ ਆ, ਤੇ ਇਹ ਭਾਈ ਉਹਦਾ ਸਭ ਤੋਂ ਵੱਡਾ ਭਰਮ ਤੇ ਭੁਲੇਖ ਹੈ। ਕਈਆਂ ਨੂੰ ਮਾਣ ਹੋ ਜਾਂਦਾ ਵੀ ਸਾਨੂੰ ਸੰਸਕ੍ਰਿਤ ਆਉਂਦੀ ਹੈ। ਜਿਹੜੇ ਸੰਸਕ੍ਰਿਤ ਦੇ ਚਾਰ ਅੱਖਰ ਪੜ੍ਹ ਜਾਂਦੇ ਨੇ, ਫਿਰ ਉਹ ਗੁਰਬਾਣੀ ਦਾ ਮੰਗਲ ਨਹੀਂ ਕਰਦੇ ਜਦੋਂ ਕਥਾ ਕੀਰਤਨ ਕਰਦੇ ਆ, ਉਹ ਸੰਸਕ੍ਰਿਤ ਦੇ ਸਲੋਕਾਂ ਦਾ ਮੰਗਲ ਕਰਦੇ ਆ। ਵਿਖਾਉਣ ਵਾਸਤੇ ਵੀ ਸਾਨੂੰ ਸੰਸਕ੍ਰਿਤ ਆਉਂਦੀ ਜੇ। ਗੁਰਮੁਖੋ, ਜਦੋਂ ਕਥਾ ਦੀ ਆਰੰਭਤਾ ਹੋਵੇ ਉਹਦੇ ਚ ਗੁਰੂ ਕੀ ਬਾਣੀ ਦੇ ਕਿ ਸ਼ਬਦਾਂ ਦਾ ਮੰਗਲ ਹੀ ਹੋਣਾ ਚਾਹੀਏ। ਹਾਂ, ਪ੍ਰਮਾਣ ਵਜੋਂ ਸੰਸਕ੍ਰਿਤ ਦੇ ਸਲੋਕ ਵਰਤੇ ਜਾ ਸਕਦੇ ਆ ਕਥਾ ਕੀਰਤਨ ਚ, ਕਥਾ ਵਿੱਚ। ਤੋ ਬਹੁਤਿਆਂ ਨੂੰ ਮਨ ਚ ਮਾਣ ਹੋ ਜਾਂਦਾ ਵੀ ਸਾਨੂੰ ਸੰਸਕ੍ਰਿਤ ਆਉਂਦੀ ਹੈ, ਕੋਈ ਫਾਰਸੀ ਦੇ ਚਾਰ ਅੱਖਰ ਪੜ੍ਹ ਲਵੇ ਤੇ ਉਹਦਾ ਮਾਣ ਕਰੀ ਜਾਂਦੇ ਸਾਨੂੰ ਫਾਰਸੀ ਆਉਂਦੀ ਹੈ। ਕਵੀ ਕੁਲ ਭੂਖਣ ਪੰਡਿਤ ਨਿਹਾਲ ਸਿੰਘ ਜੀ ਲਿਖਦੇ, ਉਹ ਕਹਿੰਦੇ ਕਿਸੇ ਨੂੰ ਭਰੋਸਾ ਸੰਸਕ੍ਰਿਤ ਤੇ, ਕਿਸੇ ਨੂੰ ਭਰੋਸਾ ਦੇਵ ਬਾਣੀ ਤੇ, ਕਿਸੇ ਨੂੰ ਭਰੋਸਾ ਆਪਣੀ ਅਰਬੀ ਫਾਰਸੀ ਦੀ ਵਿਦਿਆ ਤੇ, ਹੇ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਤਾਂ ਕੇਵਲ ਤੁਹਾਡੇ ਤੇ ਭਰੋਸਾ ਹੈ, ਮੈਨੂੰ ਤਾਂ ਤੁਹਾਡਾ ਭਰੋਸਾ। ਇਹ ਗੁਰੂ ਕੇ ਸਿੱਖ ਦੀ ਬਿਰਤੀ ਹੋਣੀ ਚਾਹੀਦੀ ਹੈ। ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਨੇ ਫੈਸਲਾ ਹੀ ਕਰ ਦਿੱਤਾ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਗੁਰੂ ਕੀ ਬਾਣੀ ਦੁਨੀਆਂ ਦੀਆਂ ਜਿੰਨੀਆਂ ਬਾਣੀਆਂ ਨੇ ਸਾਡੇ ਵਾਸਤੇ ਸਭ ਤੋਂ ਸ੍ਰੇਸ਼ਟ ਬਾਣੀ ਗੁਰੂ ਕੀ ਬਾਣੀ ਹੈ। ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ, ਉਹ ਕਹਿੰਦੇ ਗੁਣੀ ਭਨੀ ਬਾਣੀ ਤਾਂ ਕਿ ਗੁਰੂ ਗੁਰਬਾਨੀ ਹੈ। ਵੱਡੇ ਵੱਡੇ ਗੁਣੀ ਜਨਾਂ ਵੱਲੋਂ ਜਿਹੜੀਆਂ ਬਾਣੀਆਂ ਕਹੀਆਂ ਗਈਆਂ ਨੇ, ਉਹਨਾਂ ਸਾਰੀਆਂ ਬਾਣੀਆਂ ਦੀ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਸਭ ਤੋਂ ਉੱਤਮ ਸਭ ਤੋਂ ਸ੍ਰੇਸ਼ਟ। ਪਾਤਸ਼ਾਹ ਨੇ ਜਦੋਂ ਇਹ ਬਚਨ ਕਹੇ ਤੇ ਪੰਡਿਤ ਜੀ ਨਿਰੁੱਤਰ ਹੋ ਗਏ।
ਮੁਨਸਬੋਈ ਪੱਖ ਤਿਆਗ ਕਰ ਕਰ ਵਿਚਾਰ ਸੁਖ ਪਾਏ।
ਗੁਰੂ ਸਾਹਿਬ ਦੇ ਤਾਬਿਆਂ ਹੋ ਕੇ ਮਹਾਰਾਜ ਜੀ ਦੇ ਮੁਨਸਬ ਹੋ ਕੇ ਵਿਚਾਰ ਕਰਕੇ ਇਹਨੇ ਪੱਖਵਾਦ ਦੀ ਬਿਰਤੀ ਦਾ ਤਿਆਗ ਕੀਤਾ ਤੇ ਸੁਖ ਨੂੰ ਪ੍ਰਾਪਤ ਕੀਤਾ।
ਬਾਦ ਚੋਰ ਗੁਰ ਔਰ ਪਿਖ ਜੁਗ ਕਰ ਜੋਰ ਬਖਾਨ।
ਇਹਨੇ ਹੁਣ ਬਹਿਸਬਾਜੀ ਛੱਡ ਕੇ ਜਿਹੜਾ ਬਾਦ ਕਰ ਰਿਹਾ ਸੀ ਮਹਾਰਾਜ ਜੀ ਨਾਲ, ਸੰਵਾਦ ਇਹਨੂੰ ਕਹਿੰਦੇ, ਉਹਨੂੰ ਛੱਡ ਕੇ ਇਹ ਹੁਣ ਦੋਵੇਂ ਹੱਥ ਜੋੜ ਕੇ ਤੇ ਸਤਿਗੁਰਾਂ ਦੇ ਚਰਨਾਂ ਦਾ ਗੋਲਾ ਲਾਲਾ ਹੋ ਗਿਆ, ਮਹਾਰਾਜ ਜੀ ਦੇ ਚਰਨਾਂ ਦਾ ਸੇਵਕ ਹੋ ਗਿਆ। ਹੱਥ ਜੋੜ ਕੇ ਬੋਲਿਆ,
ਤੁਮ ਦਾਤਾ ਸਭ ਜਗਤ ਕੇ ਹਮਰੋ ਬਾਦ ਗੁਮਾਨ।
ਪੰਡਿਤ ਜੀ ਹੱਥ ਜੋੜ ਕੇ ਬੋਲੇ, ਕਹਿਣ ਲੱਗੇ ਸਤਿਗੁਰੂ ਜੀ ਤੁਸੀਂ ਸਾਰੇ ਜਗਤ ਦੇ ਦਾਤੇ ਹੋ, ਸਾਡਾ ਜਿਹੜਾ ਇਹ ਬਾਦ ਗੁਮਾਨ ਜਿਹੜਾ ਹੰਕਾਰ ਇਹ ਵਿਅਰਥੀ ਹੈ, ਸਾਡਾ ਜਿਹੜਾ ਗੁਮਾਨ ਅਸੀਂ ਧਾਰਨ ਕਰੀ ਬੈਠੇ ਹਾਂ ਇਹ ਵਿਅਰਥੀ ਹੈ।
ਸਿੱਖ ਕਰੋ ਦੁਰਮਤ ਹਰੋ ਮੋਕੋ ਲੱਖ ਕਰ ਦਾਸ।
ਪੰਡਿਤ ਜੀ ਕਹਿਣ ਲੱਗੇ, ਸਤਿਗੁਰੂ ਜੀ ਮੈਨੂੰ ਆਪਣਾ ਸਿੱਖ ਕਰੋ, ਮਹਾਰਾਜ ਜੀ ਮੈਨੂੰ ਆਪਣਾ ਸੇਵਕ ਬਣਾਓ, ਮੇਰੇ ਹਿਰਦੇ ਦਾ ਹੰਕਾਰ ਦੂਰ ਕਰਕੇ ਮੈਨੂੰ ਆਪਣੇ ਦਾਸਾਂ ਦਾ ਦਾਸ ਕਰ ਲਓ, ਆਪਣਿਆਂ ਦਾਸਾਂ ਦਾ ਦਾਸ ਕਰ ਲਓ, ਮੇਰੀ ਜਿਹੜੀ ਖੋਟੀ ਮੱਤ ਹੈ ਭੈੜੀ ਮੱਤ ਹੈ ਮਹਾਰਾਜ ਜੀ ਉਹ ਕਿਰਪਾ ਕਰਕੇ ਆਪ ਜੀ ਹਰ ਲਵੋ, ਜਿਵੇਂ ਸ਼ੇਰ ਹਿਰਣ ਦੇ ਪ੍ਰਾਣ ਹਰ ਲੈਂਦਾ ਹੈ, ਏਦਾਂ ਮੇਰੀ ਜਿਹੜੀ ਖੋਟੀ ਤੇ ਭੈੜੀ ਮੱਤ ਹੈ ਉਹਨੂੰ ਤੁਸੀਂ ਹਰ ਲਵੋ।
ਕਿਰਪਾ ਸਿੰਧ ਮੈਂ ਬੂੰਦ ਸਮ ਕਿਆ ਕਰੋ ਸਮਤਾਸ।
ਮਹਾਰਾਜ ਤੁਸੀਂ ਕਿਰਪਾ ਦੇ ਸਮੁੰਦਰ ਜੇ ਤੇ ਮੈਂ ਨਿੱਕੀ ਜੀ ਬੂੰਦ, ਬੂੰਦ ਸਮੁੰਦਰ ਦੀ ਕੀ ਬਰਾਬਰੀ ਕਰੇ, ਮੈਂ ਤੁਹਾਡੇ ਨਾਲ ਕੀ ਸੰਵਾਦ ਕਰ ਸਕਦਾ ਮਹਾਰਾਜ, ਭਾਵੇਂ ਬਹੁਤ ਪੜ੍ਹਿਆ ਹੋਇਆ ਵਿਦਵਾਨ ਹਾਂ ਪਰ ਮਹਾਰਾਜ ਬੂੰਦ ਮਾਤਰ ਹਾਂ ਤੁਹਾਡੇ ਸਾਹਮਣੇ, ਤੁਸੀਂ ਸਮੁੰਦਰ ਹੋ ਮੈਂ ਬੂੰਦ ਹਾਂ, ਹੁਣ ਬੂੰਦ ਜਿੰਨੀ ਮਰਜ਼ੀ ਬਲਵਾਨ ਹੋਵੇ ਸਮੁੰਦਰ ਦੀ ਬਰਾਬਰੀ ਨਹੀਂ ਕਰ ਸਕਦੀ। ਹਾਂਜੀ,
ਵੱਡੇ ਭਾਗ ਜਾਗੇ ਅਬੇ ਮੇਲ ਪਯੋ ਤੁਮ ਸਾਥ।
ਪੰਡਿਤ ਜੀ ਕਹਿਣ ਲੱਗੇ, ਸਤਿਗੁਰੂ ਜੀ ਮੇਰੇ ਕੋਈ ਪੂਰਵਲੇ ਜਨਮਾਂ ਦੇ ਭਾਗ ਜਾਗ ਪਏ ਨੇ ਵੱਡੇ, ਕਿ ਮੈਨੂੰ ਆਪ ਜੀ ਦਾ ਮੇਲ ਪ੍ਰਾਪਤ ਹੋ ਗਿਆ, ਤੁਹਾਡੇ ਦਰਸ਼ਨ ਹੋ ਗਏ ਨੇ, ਤੁਹਾਡੀ ਸੰਗਤ ਹੋ ਗਈ ਹੈ।
ਦੇ ਆਪਨ ਉਪਦੇਸ਼ ਕੋ ਕੀਜੇ ਮੋਏ ਸਨਾਥ।
ਮਹਾਰਾਜ ਜੀ ਆਪਣਾ ਉਪਦੇਸ਼ ਦੇ ਕੇ ਤੇ ਮੈਨੂੰ ਸਨਾਥ ਕਰ ਲਓ, ਮੇਰਾ ਜੀਵਨ ਸਕਾਰਥਾ ਕਰ ਦਿਓ ਮਹਾਰਾਜ, ਮੇਰਾ ਜੀਵਨ ਧਨਤਾ ਯੋਗ ਕਰ ਦਿਓ, ਮੇਰਾ ਜੀਵਨ ਸਫਲ ਹੋ ਜਾਵੇ, ਕਿਰਪਾ ਕਰੋ ਮਹਾਰਾਜ ਆਪਣਾ ਪਵਿੱਤਰ ਉਪਦੇਸ਼ ਦੇ ਕੇ ਮੇਰਾ ਜੀਵਨ ਸਨਾਥ ਕਰ ਦਿਓ।
ਇਮ ਕੈ ਪਗ ਪੰਕਜ ਗਏ ਤਿਆਗ ਜਾਤ ਹੰਕਾਰ।
ਪੰਡਿਤ ਜੀ ਨੇ ਆਪਣੀ ਜਾਤੀ ਦਾ ਹੰਕਾਰ ਛੱਡ ਕੇ ਵੀ ਮੈਂ ਬ੍ਰਾਹਮਣ ਹਾਂ ਇਹ ਮਾਣ ਛੱਡ ਦਿੱਤਾ, ਜਾਤੀ ਦਾ ਹੰਕਾਰ ਛੱਡ ਕੇ ਤੇ ਪੰਜਵੇਂ ਪਾਤਸ਼ਾਹ ਦੇ ਚਰਨ ਘੁੱਟ ਕੇ ਫੜ ਕੇ ਮੱਥਾ ਟੇਕਿਆ ਪੰਡਿਤ ਜੀ ਨੇ। ਜਿਹੜਾ ਪੰਡਿਤ ਕੁਝ ਸਮਾਂ ਪਹਿਲਾਂ ਸੋਚਦਾ ਸੀ ਵੀ ਗੁਰੂ ਨੇ ਮੈਨੂੰ ਪ੍ਰਣਾਮ ਨਹੀਂ ਕੀਤੀ ਮੈਂ ਬ੍ਰਾਹਮਣ, ਉਹੀ ਬ੍ਰਾਹਮਣ ਬ੍ਰਾਹਮਣ ਪੁਣੇ ਦਾ ਮਾਣ ਛੱਡ ਕੇ ਤੇ ਪੰਜਵੇਂ ਪਾਤਸ਼ਾਹ ਦੇ ਚਰਨ ਫੜ ਕੇ ਮੱਥਾ ਟੇਕ ਰਿਹਾ, ਦੱਸੋ ਇਹਦੇ ਤੋਂ ਵੱਡੀ ਕਰਾਮਾਤ ਹੋਰ ਕਿਹੜੀ ਹੋ ਸਕਦੀ, ਇਹ ਪ੍ਰਤੱਖ ਕਰਾਮਾਤ ਹੀ ਹੈ ਨਾ ਸਤਿਗੁਰਾਂ ਦੀ, ਕਿ ਅਗਲੇ ਦੀ ਸੁਰਤੀ ਬਦਲ ਕੇ ਰੱਖ ਦਿੱਤੀ, ਉਹਦਾ ਖਿਆਲਾਤ ਉਹਦੀ ਵਿਚਾਰ ਹੀ ਮਹਾਰਾਜ ਜੀ ਨੇ ਤਬਦੀਲ ਕਰ ਦਿੱਤੀ, ਇਹ ਸਭ ਤੋਂ ਵੱਡੀ ਕਰਾਮਾਤ ਹੈ ਗੁਰੂ ਨਾਨਕ ਸਾਹਿਬ ਦੇ ਘਰ ਦੀ। ਹਾਂਜੀ,
ਸੰਕਟ ਬਸ ਨਿਜ ਜੀਵ ਲਖ ਗੁਰਪੂਰਨ ਅਵਤਾਰ।
ਇਹਨੇ ਜਾਣ ਲਿਆ ਮਨ ਚ ਕਿ ਜੀਵਾਂ ਨੂੰ ਸੰਕਟ ਵਿੱਚ ਗਰਸਿਆ ਹੋਇਆ ਜਾਣ ਕੇ ਕਿ ਜੀਵ ਸੰਕਟ ਵਿੱਚ ਨੇ, ਅਕਾਲ ਪੁਰਖ ਜੀ ਨੇ ਗੁਰੂ ਰੂਪ ਦਾ ਅਵਤਾਰ ਧਾਰਨ ਕਰਕੇ ਸੰਸਾਰ ਚ ਆ ਕੇ ਦਰਸ਼ਨ ਦਿੱਤੇ ਨੇ ਗੁਰੂ ਨਾਨਕ ਤੇ ਗੁਰੂ ਅਰਜਨ ਦੇਵ ਸਾਹਿਬ ਦੇ ਰੂਪ ਚ, ਸਾਡੇ ਵਰਗੇ ਜੀਵਾਂ ਨੂੰ ਸੰਕਟ ਵਸ ਜਾਣ ਕੇ ਗੁਰੂ ਪੂਰਨ ਅਵਤਾਰ ਹੋ ਕੇ ਆਏ ਹਨ।
ਕਰੇ ਉਦਾਹਰਨ ਕਸ਼ਟ ਤੇ ਬੰਧਨ ਕਾਟੇ ਮੋਰ।
ਇਹ ਮੇਰਾ ਉਧਾਰ ਕਰਨਗੇ, ਕਸ਼ਟਾਂ ਤੋਂ ਬਚਾਉਣਗੇ, ਮੇਰੇ ਬੰਧਨ ਕੱਟ ਕੇ ਮੈਨੂੰ ਮੁਕਤੀ ਦਾ ਦਾਨ ਦੇਣਗੇ।
ਮਹਾ ਕਿਰਪਾਲ ਸੁਸ਼ੀਲ ਹੈ ਹਰੇ ਆਪਦਾ ਘੋਰ।
ਮਹਾਨ ਕਿਰਪਾਲੂ ਨੇ, ਸੁਸ਼ੀਲ ਸੁਭਾਅ ਦੇ ਮਾਲਕ ਨੇ ਇਹ ਮੇਰੀ ਆਪਦਾ ਨੂੰ, ਮੇਰੀ ਬਿਪਤਾ ਨੂੰ ਹਰ ਲੈਣ ਵਾਲੇ ਹਨ।
ਦੀਨ ਪਯੋ ਬਿਨਤੀ ਪੰਤ ਪਾਉ ਭਗਤ ਚਿਤ ਪੀਨ।
ਇਸ ਤਰ੍ਹਾਂ ਇਹ ਪੰਡਿਤ ਜੀ ਦੀਨ ਹੋ ਕੇ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ, ਮਨ ਵਿਚ ਭਾਉ ਭਗਤੀ ਪ੍ਰੇਮਾ ਭਗਤੀ ਨੂੰ ਚਿੱਤ ਚ ਭਗੋ ਲਿਆ ਔਰ ਪਿਆਰ ਸਹਿਤ ਦੀਨ ਹੋ ਕੇ ਬੇਨਤੀਆਂ ਕਰਦੇ ਹਨ।
ਭਾਗ ਪੂਰ ਜਿਸ ਪਾਲ ਕੇ ਜਾਗੇ ਕਲ ਮਲ ਹੀਨ।
ਕਹਿੰਦੇ ਪੰਡਿਤ ਜੀ ਦੇ ਕੋਈ ਪੂਰਬਲੇ ਜਨਮਾਂ ਦੇ ਚੰਗੇ ਕਰਮ ਭਾਗ ਜਾਗ ਪਏ ਮੱਥੇ ਦੇ, ਔਰ ਜਿੰਨੇ ਕਲ ਮਲ ਸੀ ਪਾਪ ਸਨ ਉਹ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਨੂੰ ਸਪਰਸ਼ ਕਰਦੇ ਹੀ ਦੂਰ ਹੋ ਗਏ, ਸਾਰੇ ਪਾਪ ਕੱਟੇ ਗਏ ਮਹਾਰਾਜ ਪੰਚਮ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ।
ਸ਼੍ਰੀ ਸਤਿਗੁਰ ਅਰਜਨ ਪਨਿਓ ਤੁਮ ਉੱਤਮ ਦਿਜ ਜਾਤ।
ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਪੰਡਿਤ ਜੀ ਤੁਸੀਂ ਉੱਤਮ ਜਾਤੀ ਸਦਾਂਦੇ ਹੋ, ਉੱਤਮ ਜਾਤੀ ਚੋ ਬ੍ਰਾਹਮਣਾਂ ਦੇ ਘਰੇ ਜਨਮੇ ਹੋ।
ਸਿਮਰੋ ਸ਼੍ਰੀ ਸਤਨਾਮ ਕੋ ਲਿਵ ਲਗਾਏ ਦਿਨ ਰਾਤ।
ਪਰ ਉੱਤਮ ਜਾਤੀ ਉਹਦੀ ਹੁੰਦੀ ਹੈ ਪੰਡਿਤ ਜੀ ਜਿਹੜਾ ਸਿਮਰਨ ਕਰਦਾ ਪਰਮੇਸ਼ਰ ਦਾ। ਜੇ ਤੁਸੀਂ ਉੱਤਮ ਹੋਣਾ, ਜੇ ਅਸਲ ਵਿੱਚ ਬ੍ਰਾਹਮਣ ਹੋਣਾ, ਅਸਲ ਵਿੱਚ ਬ੍ਰਾਹਮਣ ਹੋਣਾ ਤਾਂ ਫਿਰ ਸੱਚੇ ਨਾਮ ਦਾ ਸਿਮਰਨ ਕਰਿਆ ਕਰੋ। ਜਦੋਂ ਸੱਚੇ ਨਾਮ ਦਾ ਸਿਮਰਨ ਕਰੋਗੇ ਬ੍ਰਾਹਮਣ ਹੋ ਜਾਓਗੇ। ਬ੍ਰਾਹਮਣ ਦਾ ਮਤਲਬ ਹੁੰਦਾ ਜਿਹੜਾ ਬ੍ਰਹਮ ਨੂੰ ਜਾਣ ਲਵੇ ਉਹ ਬ੍ਰਾਹਮਣ ਹੁੰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜਾ ਬ੍ਰਹਮ ਨੂੰ ਜਾਣੇ ਨਾ ਕਾਹਦਾ ਬ੍ਰਾਹਮਣ। ਬ੍ਰਹਮ ਬਿੰਦਾ ਤਿਸਦਾ ਬ੍ਰਹਮਤ ਰਹਿ। ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਜਾਣ ਲਵੇ, ਉਸੇ ਦਾ ਬ੍ਰਾਹਮਣ ਪੁਣਾ ਕਾਇਮ ਹੈ। ਪਾਤਸ਼ਾਹ ਕਹਿੰਦੇ ਸੱਚੇ ਨਾਮ ਨੂੰ ਸਿਮਰੋ। ਜਦੋਂ ਸੱਚੇ ਨਾਮ ਨੂੰ ਸਿਮਰੋਗੇ ਲਿਵ ਲਾ ਕੇ ਦਿਨ ਰਾਤ, ਤੇ ਫਿਰ ਤੁਸੀਂ ਉੱਤਮ ਹੋ ਜਾਓਗੇ, ਸ੍ਰੇਸ਼ਟ ਹੋ ਜਾਓਗੇ।
ਬਿਪਰ ਕਯੋ ਤ੍ਰਿਸਕਾਰ ਮੈਂ ਤੁਮਰੋ ਕੀਨ ਮਹਾਨ।
ਪੰਡਿਤ ਜੀ ਫਿਰ ਬੋਲੇ, ਕਹਿਣ ਲੱਗੇ ਸਤਿਗੁਰੂ ਹੇ ਦਇਆ ਨਿਦ ਮਾਫ ਕਰਿਓ, ਮੈਂ ਤੁਹਾਡਾ ਤ੍ਰਿਸਕਾਰ ਕਰ ਬੈਠਾ ਪਹਿਲਾਂ ਅਣਜਾਣ ਪੁਣੇ ਚ। ਮੇਰੇ ਕੋਲੋਂ ਵੱਡੀ ਭੁੱਲ ਹੋਈ ਹੈ ਕਿ ਮੈਂ ਤੁਹਾਡੇ ਨਾਲ ਥੋੜਾ ਜਿਹਾ ਉੱਚਾ ਬੋਲਿਆ ਹਾਂ, ਮੈਂ ਤੁਹਾਡਾ ਤ੍ਰਿਸਕਾਰ ਕੀਤਾ। ਮਹਾਰਾਜ ਮੇਰੇ ਕੋਲੋਂ ਤੁਹਾਡਾ ਅਨਾਦਰ ਹੋਇਆ।
ਬਖਸ਼ੋ ਮੇਰੀ ਭੂਲ ਕੋ ਦਾਤਾ ਸਕਲ ਜਹਾਨ।
ਮਹਾਰਾਜ ਜੀ ਤੁਸੀਂ ਸਾਰੇ ਜਹਾਨ ਦੇ ਦਾਤੇ ਹੋ, ਮੇਰੇ ਕੋਲੋਂ ਭੁੱਲ ਹੋਈ ਹੈ, ਕਿਰਪਾ ਕਰਕੇ ਬਖਸ਼ ਲੋ। ਮਹਾਰਾਜ ਬਖਸ਼ ਲੋ, ਬਖਸ਼ੰਦ ਹਰੀ ਜੀ ਮੇਰੇ ਕੋਲੋਂ ਭੁੱਲ ਹੋਈ ਹੈ, ਬਖਸ਼ ਲੋ। ਸਤਿਗੁਰੂ ਜੀ ਖਾਲਸਾ ਜੀ ਵੱਡੇ ਬਖਸ਼ੰਦ ਹਨ। ਕੋਈ ਭੁੱਲਣਹਾਰਾ ਮਹਾਰਾਜ ਜੀ ਦੀ ਸ਼ਰਨ ਆ ਕੇ ਕਬੂਲ ਕਰ ਲਵੇ, ਮਹਾਰਾਜ ਮੈਂ ਭੁੱਲਣਹਾਰਾ, ਏਡੇ ਵੱਡੇ ਬਖਸ਼ੰਦ ਨੇ, ਬਖਸ਼ਦਿਆਂ ਦੇਰੀ ਨਹੀਂ ਲਾਉਂਦੇ, ਝੱਟ ਹੀ ਬਖਸ਼ ਲੈਂਦੇ, ਏਡੇ ਦਿਆਲੂ ਨੇ, ਏਡੇ ਕਰਨਾਲੂ ਨੇ ਸਤਿਗੁਰੂ ਸੱਚੇ ਪਾਤਸ਼ਾਹ। ਪੰਡਿਤ ਜੀ ਕਹਿ ਰਹੇ ਨੇ ਮਹਾਰਾਜ ਮੇਰੇ ਕੋਲੋਂ ਭੁੱਲ ਹੋ ਗਈ ਹੈ। ਕਲਗੀਧਰ ਦੇ ਭੁੱਲ ਛਿਮੋ ਹਮਰੀ ਪ੍ਰਭ ਆਪਨ, ਭੁੱਲਨ ਹਾਰ ਕਹਾਂ ਕੋ ਮੋਸੋ। ਇਹ ਸਾਹਿਬ ਜੀ ਮੇਰੀ ਭੁੱਲ ਬਖਸ਼ ਦਿਓ, ਕਿਉਂਕਿ ਮੇਰੇ ਵਰਗਾ ਭੁੱਲਣ ਹਾਰ ਸੰਸਾਰ ਚ ਕੋਈ ਦੂਜਾ ਨਹੀਂ ਹੈ। ਭੁੱਲਨ ਹਾਰ ਕਹੂੰ ਕੋ ਮੋਸੋ, ਮੇਰੇ ਵਰਗਾ ਭੁੱਲਣ ਹਾਰ ਕਿਹੜਾ ਹੋ ਸਕਦਾ ਸੰਸਾਰ ਚ। ਮਹਾਰਾਜ ਕਿਰਪਾ ਕਰੋ ਪੰਜਵੇਂ ਪਾਤਸ਼ਾਹ, ਬਖਸ਼ ਲੋ, ਮੇਰੇ ਕੋਲੋਂ ਭੁੱਲ ਹੋਈ ਹੈ।
ਸੁੰਦਰ ਪਦ ਅਰਬਿੰਦ ਮ੍ਰਿਦ ਜਲ ਸੋ ਇਨੋ ਪਖਾਰ।
ਮਹਾਰਾਜ ਜੀ ਦੇ ਸੋਹਣੇ ਚਰਨ ਕਮਲ, ਕਹਿੰਦਾ ਮਹਾਰਾਜ ਆਪ ਜੀ ਦੇ ਜਿਹੜੇ ਸੋਹਣੇ ਚਰਨ ਕਮਲ ਨੇ ਕੋਮਲ ਮ੍ਰਿਦ, ਇਹਨਾਂ ਨੂੰ ਜਲ ਨਾਲ ਇਸ਼ਨਾਨ ਕਰਾਓ। ਮਹਾਰਾਜ ਇਹਨਾਂ ਚਰਨਾਂ ਦਾ ਜਿਹੜਾ ਜਲ ਹੈ।
ਦੀਜੇ ਮੈਂ ਮੁਖ ਪਾਨ ਕਰ ਬਨੋ ਸਿੱਖ ਹਿਤ ਤਾਰ।
ਮਹਾਰਾਜ ਆਪਣੇ ਚਰਨਾਂ ਦੀ ਚਰਨ ਪੋਲ ਦਿਓ, ਮੈਨੂੰ ਇਹਨਾਂ ਚਰਨਾਂ ਨੂੰ ਧੋ ਕੇ ਚਰਨੋਦਕ ਦਿਓ, ਜਿਸ ਨੂੰ ਮੈਂ ਆਪਣੇ ਮੁਖ ਵਿੱਚ ਪਾਵਾਂ ਤੇ ਤੁਹਾਡਾ ਸਿੱਖ ਬਣ ਜਾ ਮੈਂ ਤੁਹਾਡਾ, ਕਿਉਂਕਿ ਚਰਨ ਪੋਲ ਦੀ ਮਰਿਆਦਾ ਰਹੀ ਗੁਰੂ ਘਰ ਚ ਦਸਵੇਂ ਪਾਤਸ਼ਾਹ ਤਾਈ। ਕਹਿਣ ਲੱਗਾ ਮਹਾਰਾਜ ਆਪਣੇ ਚਰਨ ਧੋ ਕੇ ਇਹਨਾਂ ਨਿਰਮਲ ਚਰਨਾਂ ਦਾ ਜਲ, ਇਹਨਾਂ ਨਿਰਮਲ ਚਰਨਾਂ ਦੀ ਪੋਲ, ਉਹ ਕਿਰਪਾ ਕਰਕੇ ਮੈਨੂੰ ਬਖਸ਼ੋ, ਜਿਸ ਨੂੰ ਮੈਂ ਮੁਖ ਵਿੱਚ ਪਾਵਾਂ और तुहाडा सेवक बन जावा सिख हो जावा।
श्री गुरु अर्जन देव ने जानियो शरदा माई,
पंचम पातशाह ने जानिया के पंडित जी शरदावान हो गए ने, पंडित जी दे हिरदे विच पूर्ण शरदा गुरु नानक साहब दे घर ते आण बनी है।
चरणा अमृत दे दास किए सब विकार हर ताई,
महाराज जी ने अपने चरणा दी पौल दे के उसे वेले पंडित जी नू अपना सेवक बना लिया और तिस दे हिरदे दी सारी मैल महाराज जी ने अपने चरणा दी पौल छकांदिया ही हर लई दूर कर दित्ती।
लिव लागी सतनाम सो रसना ने रस पाए,
सच्चे नाम दे नाल लिव लग गई। उसे वेले पंडित जी दे अंदर जदो महाराज जी दे चरणा दी पौल छकी ना, गुरदेव दे चरणा दा स्पर्श रूपी जल जदो हिरदे विच अंदर गया ना मुख राही, उसे वेले सुरत जुड़ गई नाम च। सत नाम वाहे गुरु, सत नाम वाहे गुरु,
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 सत नाम वाहे गुरु, सत नाम वाहे गुरु।
नाम दे विच सुरत टेक गई, अंदर गुरमंत्र दी रौ एक रस चल पई।
अधिकारी पा ज्ञान को श्री गुरु करुणा पाए,
पंजवे पातशाह दी कृपा प्राप्त करके पंडित जी ज्ञान दे अधिकारी हो गए। ज्ञान दे अधिकारी निज आत्म स्वरूप दे ज्ञान दे अधिकारी बन गए।
चार पदार्थ पाए कै दिज बर पयो निहाल,
कहिंदे चारे पदार्थ महाराज जी दे चरणा चो प्राप्त करके नौ निधां प्राप्त करके पंडित जी कृतार्थ हो गए। सब निदान दस अष्ट सिधान, ठाकुर कर तल धरिया सब कुछ बख्श दिता पंजवे गुरुदेव ने।
सुजस करत गुर को सदा महिमा लखी विशाल,
और पंडित जी जिन्ना चर शरीर च रहे गुरु अर्जन देव साहब दी बड़ियाई करते रहे, महाराज जी दा ही सुजस करदे रहे, सतगुरां दी सोभा वर्णन करदे रहे।
बिपर संग पर संग इम होयो गुरु किरपाल,
परम कृपालू सतगुरु जी दा पंडित जी दे नाले प्रसंग होया। ए सारी वार्ता जो पिछले शब्दां विच पिछले प्रसंगां विच आप जी ने सरवण कीता है।
अब आगल इतिहास को श्रोता सुनो रसाल,
ऐ गुरु की कथा सुनने वाले श्रोता जनो हुण इथों अगे होर कथा सुनो। ए तां सी पंडित जी दे नाल महाराज जी दी विचार गोष्ठी जिहड़ी होई है चर्चा होई। हुण गुरु पंजवे पातशाह दी होर जिहड़ी कथा है ओ आप जी प्यार नाल सरवण करो।
कितक समा बीतियो तां रहे गुरु इस रीत,
इसे तरह कुछ क समा जदों बीत गया सतगुरु परम कृपालू दयालु साहब सच्चे पातशाह जी महाराज इसे तरह कुछ समा होर श्री अमृतसर साहब रहे ते बतीत कीता।
सिख होए बहु आन कर पग पंकज कर प्रीत,
बहुत सारे सिख आके महाराज जी दे चरणा दे सेवक होण लगे, गुरु पातशाह दे चरण कमलां दे प्यारे बनन लगे।
श्री अमृत सर को नगर बहुत बसावन कीन,
श्री अमृतसर साहब नगर बहुत बसाया महाराज जी दे पंजवें पातशाह दे समय बहुत बवादी वधी, ਬਹੁਤ ਸਾਰੇ ਨਵੇਂ ਨਵੇਂ ਵਪਾਰੀ, ਦੁਕਾਨਦਾਰ, ਗੁਰੂ ਕੇ ਸਿੱਖ, ਕਈ ਜਾਤੀਆਂ ਦੇ ਲੋਕ ਉਹ ਸ੍ਰੀ ਅੰਮ੍ਰਿਤਸਰ ਸ਼ਹਿਰ ਚ ਆ ਕੇ ਵਸਣ ਲੱਗੇ।
ਸੇਵੈ ਸ੍ਰੀ ਗੁਰਦੇਵ ਕੋ ਅਹੰ ਮੇਵ ਤੇ ਹੀਨ,
ਆਪਣੇ ਹੰਕਾਰ ਨੂੰ ਛੱਡ ਕੇ ਸਭ ਆ ਕੇ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਦੇ ਨੇ। ਕਿਸੇ ਚ ਹਉਮੈ ਨਹੀਂ, ਕਿਸੇ ਚ ਹੰਕਾਰ ਨਹੀਂ ਕਿ ਮੇਰੀ ਕੀ ਜਾਤੀ ਹੈ, ਮੇਰਾ ਕੀ ਵਰਣ ਹੈ। ਆਪਣੇ ਹੰਕਾਰ ਨੂੰ ਛੱਡ ਕੇ ਗੁਰੂ ਪਾਤਸ਼ਾਹ ਦੀ ਸੇਵਾ ਕਰਦੇ। ਕੋਈ ਬ੍ਰਾਹਮਣ ਹੋਵੇ, ਉਹ ਵੀ ਜੋੜਿਆਂ ਚ ਬਹਿ ਕੇ ਆ ਕੇ ਮਹਾਰਾਜ ਜੀ ਦੇ ਸੰਗਤ ਦੇ ਚਰਨਾਂ ਦੇ ਜੋੜੇ ਝਾੜਦਾ ਹੈ। ਕੋਈ ਖੱਤਰੀ ਹੋਵੇ, ਉਹਨੇ ਵੀ ਝਾੜੂ ਫੜਿਆ ਹੁੰਦਾ, ਸੇਵਾ ਕਰਦਾ ਹੈ। ਕੋਈ ਸ਼ੂਦਰ ਹੋਵੇ, ਉਹ ਬਹਿ ਕੇ ਗੁਰਬਾਣੀ ਪੜ੍ਹ ਰਿਹਾ ਹੁੰਦਾ ਹੈ। ਕੋਈ ਵੈਸ਼ ਹੋਵੇ, ਉਹ ਲੰਗਰ ਵਰਤਾ ਰਿਹਾ। ਕਿਸੇ ਤੇ ਕੋਈ ਪਾਬੰਦੀ ਨਹੀਂ ਹੈ। ਸਾਰੇ ਆਪਣੇ ਹੰਕਾਰ ਨੂੰ ਛੱਡ ਕੇ ਨਿਮਾਣੇ ਬਣ ਕੇ ਗੁਰੂ ਘਰ ਦੀ ਸੇਵਾ ਕਮਾਉਂਦੇ ਹਨ।
ਸੁਦਾ ਸਰੋਵਰ ਏਕ ਦਿਸ ਦੂਜੀ ਦਿਸ ਨਿਜ ਧਾਮ।
ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਪਾਸੇ ਗੁਰੂ ਰਾਮਦਾਸ ਸਾਹਿਬ ਦਾ ਅੰਮ੍ਰਿਤ ਸਰੋਵਰ ਹੈ, ਉਹਦੇ ਨਾਲ ਦੂਜੇ ਪਾਸੇ ਅੰਮ੍ਰਿਤ ਸਰੋਵਰ ਦੇ ਨੇੜੇ ਹੀ ਮਹਾਰਾਜ ਜੀ ਦਾ ਘਰ ਹੈ, ਗੁਰੂ ਕੇ ਮਹਿਲ। ਹਾਂਜੀ।
ਰਚਿਓ ਬਾਜ਼ਾਰ ਦੁਕਾਨ ਕਰ ਹੋਤ ਬਨਜ ਕੋ ਕਾਮ।
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰੂ ਕੇ ਮਹਿਲਾਂ ਤਾਈ ਜਿਹੜੀ ਗਲੀ ਜਾਂਦੀ, ਰਾਹ ਜਾਂਦਾ, ਉਹਦੇ ਵਿੱਚ ਬਾਜ਼ਾਰ ਰਚਿਆ ਹੋਇਆ। ਹੁਣ ਵੀ ਉਹ ਪੁਰਾਣਾ ਬਾਜ਼ਾਰ, ਉਹਨੂੰ ਗੁਰੂ ਕਾ ਬਾਜ਼ਾਰ ਕਹਿ ਦਿੰਦੇ ਹਨ। ਉਹ ਬਾਜ਼ਾਰ ਉੱਥੇ ਰਚਿਆ ਹੋਇਆ, ਉਹਦੇ ਚ ਬੜੀਆਂ ਸੋਹਣੀਆਂ ਦੁਕਾਨਾਂ ਬਣੀਆਂ ਹੋਈਆਂ, ਘਰ ਬਣਾਏ ਹੋਏ ਨੇ, ਦੁਕਾਨਾਂ ਦੇ ਨਾਲ ਹੀ ਬਹੁਤ ਸਾਰੇ ਵਪਾਰੀਆਂ ਨੇ।
ਧਨੀ ਬਨਕ ਬੋ ਬਸੇ ਤੇ ਗੁਰ ਕੇ ਬਾਕਨ ਮਾਨ।
ਬਹੁਤ ਸਾਰੇ ਧਨੀ ਸ਼ਾਹੂਕਾਰ ਬਣੀਏ ਜਿਹੜੇ ਦੁਕਾਨਦਾਰ ਨੇ, ਉਹ ਗੁਰੂ ਕੇ ਵਾਕ ਮੰਨ ਕੇ, ਗੁਰੂ ਕੇ ਬਚਨ ਮੰਨ ਕੇ ਇਸ ਨਗਰ ਵਿੱਚ ਆ ਕੇ ਵਸ ਰਹੇ ਹਨ।
ਸੌਦਾ ਲੈ ਸਭ ਭਾਂਤ ਕੋ ਪੂਰਨ ਕਰੇ ਦੁਕਾਨ।
ਸਰਵ ਪ੍ਰਕਾਰ ਦਾ ਸੌਦਾ ਲੈ ਕੇ ਦੁਕਾਨਾਂ ਭਰੀਆਂ ਹੋਈਆਂ, ਕਿਤੇ ਸੁਨਿਆਰਿਆਂ ਦੀਆਂ ਦੁਕਾਨਾਂ ਖੁੱਲੀਆਂ ਨੇ, ਕਿਤੇ ਲੋਹੇ ਦਾ ਕੰਮ ਕਰਨ ਵਾਲੇ ਲੋਹੇ ਦੀ ਮੰਡੀ ਬਣਾ ਕੇ ਲੋਹੇ ਦੇ ਅਸਤਰ ਸ਼ਸਤਰ ਬਣਾਉਣ ਵਾਲੇ ਵੀ ਬੈਠੇ ਨੇ, ਕਿਤੇ ਲੱਕੜ ਦਾ ਕੰਮ ਕਰਨ ਵਾਲੇ ਬੈਠੇ ਨੇ, ਕਿਤੇ ਕੋਈ ਪਰਚੂਨ ਦੀ ਦੁਕਾਨ ਸੌਦੇ ਦੀਆਂ ਰਸਤਾਂ ਬਸਤਾਂ ਲੈ ਕੇ ਬੈਠਾ, ਕਿਤੇ ਕੋਈ ਕੱਪੜੇ ਦੀ ਦੁਕਾਨ ਖੋਲ੍ਹ ਕੇ ਬਜਾਜ ਬੈਠੇ ਨੇ। ਇਸੇ ਤਰ੍ਹਾਂ ਸਰਵ ਪ੍ਰਕਾਰ ਦੀਆਂ ਦੁਕਾਨਾਂ, ਸਰਵ ਪ੍ਰਕਾਰ ਦਾ ਰਾਜ ਸਾਜ, ਜਿਹੜੀ ਜਿਹੜੀ ਮਨੁੱਖ ਦੀ ਲੋੜ ਹੁੰਦੀ ਹੈ, ਨਗਰ ਵਿੱਚ ਜਿਹੜੀ ਵਸਤੂ ਦੀ ਲੋੜ ਹੁੰਦੀ ਹੈ, ਕਿਤੇ ਘਿਓ ਦੀ ਮੰਡੀ ਬਣੀ ਹੋਈ ਹੈ, ਉੱਥੇ ਘਿਓ ਹੀ ਵਿਕਦਾ ਇਕੱਲਾ। ਹੁਣ ਵੀ ਉਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਘਿਓ ਮੰਡੀ ਹੈ। ਕਿਤੇ ਸੁਨਿਆਰਿਆਂ ਦੀ ਦੁਕਾਨਾਂ ਨੇ, ਉੱਥੇ ਸੋਨੇ ਦੀ ਮੰਡੀ ਲੱਗਦੀ ਹੈ। ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਬਹੁਤ ਵੱਡੇ ਪੱਧਰ ਤੇ ਸੋਨੇ ਦਾ ਕੰਮ ਕੀਤਾ ਜਾਂਦਾ, ਵੱਡੀ ਮੰਡੀ ਕਹੀ ਜਾ ਸਕਦੀ ਅੰਮ੍ਰਿਤਸਰ ਸ਼ਹਿਰ। ਮਹਾਰਾਜ ਜੀ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਚ ਸੋਨੇ ਦੀ ਮੰਡੀ ਬਹੁਤ ਵੱਡੇ ਪੱਧਰ ਤੇ ਹੈ, ਦੂਰ ਦੁਰਾਡੇ ਤੱਕ ਹੁਣ ਵੀ ਅੱਜ ਵਰਤਮਾਨ ਸਮੇਂ ਵਿੱਚ ਬਹੁਤ ਵੱਡਾ ਵਪਾਰ ਹੁੰਦਾ ਸੋਨੇ ਦਾ। ਉੱਥੇ ਸੋਨੇ ਦੇ ਬੜੇ ਬੜੇ ਆਭੂਸ਼ਣ ਗਹਿਣੇ ਉਹਨਾਂ ਦੇ ਆਰਡਰ ਆਉਂਦੇ ਆ, ਉੱਥੇ ਉਹ ਬਣਦੇ ਹਨ। ਬਹੁਤ ਸਾਰੇ ਗੁਰਮੁਖ ਪਿਆਰੇ ਜਿਹੜੇ ਗੁਰੂ ਕੇ ਸਿੱਖ ਨੇ, ਉਹ ਵੀ ਇਹ ਕਿਰਤ ਕਰਦੇ ਆ ਉੱਥੇ। ਸੋ ਕਹਿਣ ਤੋਂ ਭਾਵ ਕਿ ਦੁਕਾਨਾਂ ਰਾਗ ਸਾਜ ਨਾਲ ਭਰੀਆਂ ਪਈਆਂ ਹਨ।
ਇੱਕ ਦਿਨ ਇਕੱਠੇ ਹੋਏ ਬਨਕ ਹੋਏ ਸਭ ਆਏ ਗੁਰ ਪਾਸ।
ਜਿਹੜੇ ਨਵੇਂ ਬਣੀਏ ਆਏ ਨੇ, ਨਵੇਂ ਸ਼ਾਹੂਕਾਰ ਆ ਕੇ ਦੁਕਾਨਾਂ ਪਾ ਕੇ ਵਸ ਰਹੇ ਨੇ। ਪੁਰਾਣਿਆਂ ਨੂੰ ਤਾਂ ਪਹਿਲਾਂ ਮਹਾਰਾਜ ਜੀ ਨੂੰ ਬੇਨਤੀ ਕਰ ਲਈ ਸੀ, ਪਿੱਛੇ ਆਪ ਜੀ ਨੇ ਕਥਾ ਸੁਣੀ ਆ। ਇਹ ਜਿਹੜੇ ਨਵੇਂ ਆ ਕੇ ਵਸੇ ਨੇ ਕੁਝ ਕ, ਇਹ ਇਕੱਠੇ ਹੋ ਕੇ ਤੇ ਮਹਾਰਾਜ ਪੰਜਵੇਂ ਪਾਤਸ਼ਾਹ ਕੋਲ ਆਏ।
ਪ੍ਰਥਮ ਨਮੋ ਕਰ ਕੈਤ ਪੇ ਹੱਥ ਜੋਰ ਅਰਦਾਸ।
ਜਿਹੜੇ ਨਵੇਂ ਨਵੇਂ ਸ਼ਾਹੂਕਾਰ ਆਏ ਨੇ, ਬਣੀਏ ਆਏ ਨੇ, ਦੁਕਾਨਦਾਰ ਆਏ ਨੇ, ਉਹ ਮਹਾਰਾਜ ਜੀ ਦੇ ਕੋਲ ਆਏ ਇਕੱਠੇ ਹੋ ਕੇ ਤੇ ਪੰਜਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ, ਬੜੇ ਅਦਬ ਨਾਲ ਨਮਸਕਾਰ ਕੀਤੀ।
ਸ੍ਰੀ ਗੁਰੂ ਤੁਮਰੇ ਮਾਨ ਬਚ ਬੈਠੇ ਰਚਿਓ ਬਾਜ਼ਾਰ।
ਕਹਿਣ ਲੱਗੇ ਸਤਿਗੁਰੂ ਜੀ, ਤੁਹਾਡੇ ਬਚਨ ਮੰਨ ਕੇ ਅਸੀਂ ਬਾਜ਼ਾਰ ਬਣਾ ਕੇ, ਦੁਕਾਨਾਂ ਬਣਾ ਕੇ, ਤੁਹਾਡੇ ਬਚਨਾਂ ਦੀ ਪਾਲਣਾ ਕਰਕੇ ਆਪ ਜੀ ਦੀ ਨਗਰੀ ਚ ਆਪਣੇ ਨਗਰ ਛੱਡ ਕੇ ਆ ਵਸੇ ਹਾਂ।
ਨਹੀਂ ਬਨਜ ਕੁਚੋ ਤੇ ਖਾਵੇਂ ਕੂਤੋ ਆਹਾਰ।
ਇਹ ਪਹਿਲਾਂ ਵੀ ਕਥਾ ਆਈ ਹੈ, ਜਿਹੜੇ ਪਹਿਲੇ ਬਣੀਏ ਸੀ ਦੁਕਾਨਦਾਰ ਸੀ, ਗੁਰੂ ਸਾਹਿਬ ਨੇ ਉਹਨਾਂ ਨੂੰ ਵੀ ਹੁਕਮ ਲਾਇਆ ਸੀ, ਉਹਨਾਂ ਦੀ ਚੜ੍ਹਦੀ ਕਲਾ ਹੋ ਗਈ ਸੀ, ਦੁਕਾਨਾਂ ਵਧੀਆ ਚੱਲਣ ਲੱਗ ਪਈਆਂ ਸੀ। ਇਹ ਨਵੇਂ ਆਏ ਨੇ, ਹੁਣ ਇਹਨਾਂ ਨੂੰ ਮਰਿਆਦਾ ਦਾ ਨਹੀਂ ਸੀ ਪਤਾ। ਜਦੋਂ ਕੁਝ ਕੁ ਦਿਨ ਲੰਘ ਗਏ ਇਹਨਾਂ ਨੂੰ ਤੇ ਮਹਾਰਾਜ ਜੀ ਕੋਲ ਆਏ, ਕਹਿਣ ਲੱਗੇ ਸਤਿਗੁਰੂ ਅਸੀਂ ਦੁਕਾਨਾਂ ਭਰ ਲਈਆਂ ਨੇ ਰਾਗ ਸਾਜ ਨਾਲ, ਸੌਦੇ ਨਾਲ, ਰਸਤਾ ਬਸਤਾ ਨਾਲ, ਪਰ ਪਾਤਸ਼ਾਹ ਸਾਡੀਆਂ ਦੁਕਾਨਾਂ ਚੱਲਦੀਆਂ ਕੋਈ ਨਹੀਂ, ਗ੍ਰਾਹਕ ਘੱਟ ਆਉਂਦੇ ਆ, ਸਾਡੀਆਂ ਦੁਕਾਨਾਂ ਚ ਰੌਣਕ ਕੋਈ ਨਹੀਂ ਹੈ ਮਹਾਰਾਜ, ਸੌਦਾ ਨਹੀਂ ਵਿਕਦਾ ਜਿੰਨਾ ਵਿਕਣਾ ਚਾਹੀਦਾ ਹੈ।
ਨੈ ਗਾਕ ਆਵੇ ਕਬੂ ਬਿਕੇ ਬਸਤ ਨੈ ਕਾਏ।
ਕਦੇ ਕੋਈ ਗਾਹਕ ਆ ਜਾਂਦਾ ਤੇ ਕਦੇ ਮਹਾਰਾਜ ਜੀ ਆਉਂਦਾ ਹੀ ਨਹੀਂ ਕੋਈ, ਸਾਰਾ ਦਿਨ ਬੈਠੇ ਰਹਿੰਦੇ ਆ, ਕੋਈ ਸੌਦਾ ਨਹੀਂ ਵਿਕਦਾ।
ਬਿਨ ਲੇਵਾ ਦੇਵੀ ਕਰੇ ਦਰਬ ਕਹਾਂ ਤੇ ਪਾਈ।
ਮਹਾਰਾਜ ਦੁਕਾਨਾਂ ਚ ਸੌਦਾ ਹੀ ਨਾ ਵਿਕੇਗਾ, ਲੈਣ ਦੇਣ ਹੀ ਨਾ ਹੋਵੇਗਾ ਤੇ ਸਾਡਾ ਵਪਾਰ ਕਿਵੇਂ ਚੱਲੇਗਾ। ਮਹਾਰਾਜ ਘਰ ਦੀ ਰੋਜੀ ਰੋਟੀ ਸਾਡੀ ਉਸੇ ਵਪਾਰ ਚੋਂ ਚੱਲਦੀ ਹੈ, ਉਹ ਕਿਵੇਂ ਚੱਲਣਗੇ ਸਾਡੇ ਪਰਿਵਾਰਾਂ ਦੇ ਖਰਚੇ, ਜੀ ਜਨਤਾ ਦੇ ਉਹ ਕਿਵੇਂ ਚੱਲਣਗੇ।
ਸੁਣ ਸ਼੍ਰੀ ਅਰਜਨ ਨਾਥ ਜੀ ਬਨਕਨ ਸੰਗ ਬਖਾਨ।
ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੋ ਸਾਰੇ ਜਗਤ ਦੇ ਨਾਥ ਨੇ, ਉਹਨਾਂ ਬਣੀਆਂ ਨੂੰ ਮਹਾਰਾਜ ਜੀ ਬੋਲੇ, ਜਿਵੇਂ ਪਹਿਲਾਂ ਵੀ ਆਏ ਸੀ ਉਹਨਾਂ ਨੂੰ ਵੀ ਇਹ ਬਚਨ ਕਹੇ ਸਨ, ਇਹ ਜਿਹੜੇ ਹੁਣ ਨਵੇਂ ਆਏ ਨੇ ਇਹਨਾਂ ਨੂੰ ਵੀ ਸਤਿਗੁਰੂ ਜੀ ਕਹਿਣ ਲੱਗੇ।
ਨਿਤ ਪ੍ਰਤ ਸ਼੍ਰੀ ਦਰਬਾਰ ਮੈਂ ਮਸਤਕ ਟੇਕੋ ਆਨ।
ਪਾਤਸ਼ਾਹ ਨੇ ਆਖਿਆ ਉਹ ਭਾਈ ਬਣੀਓ ਸੁਣੋ ਦੁਕਾਨਦਾਰੋ, ਜਦੋਂ ਦੁਕਾਨ ਖੋਲਣ ਜਾਂਦੇ ਹੋ ਨਾ ਘਰੋਂ, ਦੁਕਾਨ ਖੋਲਣ ਤੋਂ ਪਹਿਲਾਂ ਜਗਤ ਗੁਰੂ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਚ ਹਾਜ਼ਰੀ ਭਰਿਆ ਕਰੋ, ਸਵੇਰੇ ਮਹਾਰਾਜ ਜੀ ਦੇ ਆ ਕੇ ਦਰਸ਼ਨ ਕਰਿਆ ਕਰੋ।
ਇੱਕ ਬਿਰਾਟ ਕਾ ਦੋਏ ਤ੍ਰੈ ਚੌ ਪੰਚਮ ਲੇ ਹਾਥ।
ਨਾ ਕਿਸੇ ਕੋਲੋਂ ਸਰੇ ਪੁੱਗੇ, ਕੋਈ ਇੱਕ ਕੌਡੀ ਰੱਖੇ, ਕੋਈ ਦੋ, ਕੋਈ ਤਿੰਨ, ਕੋਈ ਚਾਰ, ਕੋਈ ਪੰਜ, ਜਿੰਨੀ ਕਿਸੇ ਦੀ ਭਾਵਨਾ, ਉਹ ਲਿਆ ਕੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ ਭੇਟਾ ਕਰੋ, ਨਮਸਕਾਰ ਕਰਕੇ ਅਰਦਾਸ ਕਰੋ।
ਯਥਾ ਸ਼ਕਤ ਤਨ ਭੇਟ ਦਿਓ ਪਾਓ ਭਗਤ ਕੇ ਸਾਥ।
ਪ੍ਰੇਮਾ ਭਗਤੀ ਦੇ ਨਾਲ ਯਥਾ ਸ਼ਕਤ ਜਿੰਨਾ ਹੋ ਸਕੇ, ਕੌਡੀ, ਦੋ ਕੌਡੀਆਂ, ਤਿੰਨ, ਚਾਰ ਕੌਡੀਆਂ, ਕੋਈ ਪੈਸਾ, ਕੋਈ ਧੇਲਾ, ਜਿੰਨੀ ਮਾਇਆ ਆਉਂਦੀ ਉਹਦੇ ਚ ਕੋਈ ਦਸਵੰਧ, ਉਹ ਲਿਆ ਕੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ ਰੋਜ਼ ਭੇਟਾ ਕਰਿਆ ਕਰੋ। ਜੇ ਕਿਤੇ ਕੋਈ ਘਰ ਦੇ ਵਿੱਚ ਦੁਕਾਨ ਚ ਕਮੀ ਹੈ, ਜਿੰਨਾ ਵੀ ਸਿਰੇ ਪੁੱਗੇ, ਉਹਦੇ ਵਿੱਚੋਂ ਰੋਜ਼ ਲਿਆ ਕੇ ਗੁਰੂ ਚਰਨਾਂ ਚ, ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਚ ਉਹ ਭੇਟਾ ਕਰੋ।
ਬਹੁਰ ਕਰੋ ਵਿਵਹਾਰ ਕੋ ਸਗਰੇ ਬਾਸੁਰ ਮਾਈ।
ਫਿਰ ਜਾ ਕੇ ਆਪਣੀਆਂ ਦੁਕਾਨਾਂ ਖੋਲੋ ਤੇ ਸਾਰਾ ਦਿਨ ਵਪਾਰ ਕਰੋ, ਸਾਰਾ ਦਿਨ ਵਿਵਹਾਰ ਕਰੋ। ਮਹਾਰਾਜ ਜੀ ਕਹਿੰਦੇ ਤੁਹਾਡਾ ਵਪਾਰ ਖੂਬ ਚੱਲੇਗਾ, ਪਰ ਪਹਿਲਾਂ ਵਪਾਰ ਤੋਂ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨੀ ਹੈ, ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਚ ਜਥਾ ਸ਼ਕਤ ਭੇਟਾ ਭੇਟ ਕਰਨੀ ਹੈ, ਫਿਰ ਜਾ ਕੇ ਸਾਰਾ ਦਿਨ ਆਪਣਾ ਵਪਾਰ ਕਰੋ।
ਸੰਧਿਆ ਪੁਨ ਬੰਧਨ ਕਰੋ ਦਿਓ ਪ੍ਰਦਕਸ਼ਨ ਜਾਏ।
ਤੇ ਜਦੋਂ ਸ਼ਾਮ ਸਮੇਂ ਦੁਕਾਨਾਂ ਬੰਦ ਕਰਦੇ ਜੇ, ਉਦੋਂ ਫਿਰ ਹਾਜ਼ਰੀ ਭਰਨੀ ਹੈ, ਆ ਕੇ ਨਮਸਕਾਰ ਕਰਕੇ ਪਰਿਕਰਮਾ ਕਰਨੀ ਹੈ ਦਰਬਾਰ ਸਾਹਿਬ ਦੀ, ਪਰਿਕਰਮਾ ਕਰਕੇ ਫਿਰ ਘਰੇ ਜਾਣਾ। ਇਹ ਖਾਲਸਾ ਜੀ ਮਹਾਰਾਜ ਜੀ ਮਰਿਆਦਾ ਦੱਸਦੇ ਦੁਕਾਨਦਾਰ ਵੀਰਾਂ ਨੂੰ, ਇਹ ਨੀ ਵੀ ਸਵੇਰੇ ਸਵਖਤ ਤੇ ਬਿਨਾਂ ਦਰਸ਼ਨ ਕੀਤਿਆਂ ਦੁਕਾਨ ਖੋਲ ਲਈ, ਰਾਤ ਨੂੰ ਜਿਉਂ 10-11 ਵਜੇ ਤੱਕ ਦੁਕਾਨ ਬੰਦ ਕਰਨੀ, ਫਿਰ ਜਾ ਕੇ ਸੌਣਾ, ਸਵੇਰੇ ਫਿਰ ਉੱਠਣਾ 8-9 ਵਜੇ, ਗੁਰੂ ਗੁਰੂ ਕਰਨਾ ਹੀ ਨਹੀਂ ਤੇ ਫਿਰ ਕਾਹਦਾ ਜੀਵਨ। ਮਹਾਰਾਜ ਜੀ ਮਰਿਆਦਾ ਦੱਸਦੇ ਵੀ ਦੁਕਾਨਦਾਰਾਂ ਨੂੰ ਵੀ, ਸਵੇਰੇ ਜਾਣਾ ਉਸ ਤੋਂ ਪਹਿਲਾਂ ਮਹਾਰਾਜ ਜੀ ਦੇ ਚਰਨਾਂ ਚ ਆ ਕੇ ਹਾਜ਼ਰੀ ਭਰੋ, ਜਥਾ ਸ਼ਕਤ ਕੋਈ ਕੜਾ ਪ੍ਰਸ਼ਾਦ, ਕੋਈ ਕੌਡੀ, ਦੋ ਕੌਡੀ, ਕੋਈ ਪੈਸਾ, ਦੋ ਪੈਸੇ ਮਹਾਰਾਜ ਜੀ ਦੇ ਚਰਨਾਂ ਚ ਭੇਟ ਕਰਕੇ ਫਿਰ ਜਾ ਕੇ ਕਾਰ ਵਿਹਾਰ ਕਰੋ, ਸੁੱਚੀ ਬਿਰਤੀ ਧਾਰਨ ਕਰਕੇ ਅੰਦਰ ਦੀ, ਸ਼ਾਮ ਨੂੰ ਸਮੇਂ ਸਿਰ ਦੁਕਾਨ ਵਧਾ ਕੇ ਬੰਦ ਕਰਕੇ ਫਿਰ ਆ ਕੇ ਹਾਜ਼ਰੀ ਭਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਵੀ ਦੁਕਾਨਾਂ ਦੇ ਨਾਲ ਨਾਲ ਇਹਨਾਂ ਦਾ ਭਲਾ ਵੀ ਹੋਵੇ, ਇਹਨਾਂ ਦੀ ਕਲਿਆਣ ਵੀ ਹੋਵੇ, ਵੀ ਕਾਰ ਵਿਹਾਰਾਂ ਚ ਫਸਿਆ ਨਾ ਜ਼ਿੰਦਗੀ ਲੰਘ ਜਾਏ, ਵੀ ਕਾਰ ਵਿਹਾਰ ਕਰਦਿਆਂ ਕਰਦਿਆਂ ਇਹਨਾਂ ਦਾ ਜੀਵਨ ਵੀ ਸਵਰੇ, ਗੁਰੂ ਸ਼ਰਨ ਚ ਰਹਿੰਦੇ ਆ, ਗੁਰੂ ਰਾਮਦਾਸ ਸਾਹਿਬ ਦੀ ਨਗਰੀ ਚ ਰਹਿ ਕੇ ਜਿਹਨਾਂ ਦਾ ਭਲਾ ਨਹੀਂ ਹੋਇਆ ਤੇ ਫਿਰ ਕਿਵੇਂ ਹੋਵੇਗਾ। ਤੋ ਸਤਿਗੁਰੂ ਜਿਹਨਾਂ ਦੇ ਭਲੇ ਵਾਸਤੇ ਬਚਨ ਕਰਦੇ, ਕਹਿੰਦੇ ਸ਼ਾਮ ਨੂੰ ਜਦੋਂ ਦੁਕਾਨਾਂ ਬੰਦ ਕਰਕੇ ਆਉਣੀਆਂ ਨੇ, ਫਿਰ ਆ ਕੇ ਗੁਰੂ ਦਰਬਾਰ ਵਿੱਚ ਨਮਸਕਾਰ ਕਰਨੀ ਹੈ, ਪਰਿਕਰਮਾ ਕਰਨੀ ਹੈ।
ਉਹੀ ਬਨਜ ਨਿਜ ਅਧਿਕਈ ਧਨੀ ਬਨੋ ਸੁਖ ਪਾਏ।
ਮਹਾਰਾਜ ਜੀ ਕਹਿੰਦੇ ਫਿਰ ਬਹੁਤ ਵਣਜ ਚੱਲੂ, ਤੁਹਾਡਾ ਵਪਾਰ ਬਹੁਤ ਚੱਲੇਗਾ ਔਰ ਤੁਸੀਂ ਧਨੀ ਵੀ ਹੋਵੋਗੇ, ਸ਼ਾਹੂਕਾਰ ਵੀ ਹੋਵੋਗੇ। ਹੁਣ ਵੀ ਤੁਸੀਂ ਚਲੇ ਜਾਓ ਗੁਰੂ ਕੇ ਬਾਜ਼ਾਰ ਵਾਲੇ ਪਾਸੇ, ਨਿੱਕੀਆਂ ਨਿੱਕੀਆਂ ਦੁਕਾਨਾਂ, ਚਾਰ ਪੰਜ ਕਦਮ ਪੁੱਟਦਿਆਂ ਖਤਮ ਹੋ ਜਾਂਦੀਆਂ, ਪਰ ਉੱਥੇ ਬੈਠੇ ਨੇ ਪੁਸ਼ਤਾਂ ਦਰ ਪੁਸ਼ਤਾਂ, ਵਧੀਆ ਭੋਜਨ ਛਕ ਰਹੇ। ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਦੇਵ ਸਾਹਿਬ ਦੀ ਕਲਾ ਵਰਤਦੀ ਹੈ। ਹਾਂਜੀ,
ਪੁੱਤ ਪੁੱਤਰ ਜੁੱਤ ਫੁੱਲੇ ਹੋ ਗਏ, ਸੰਸੈ ਦਿਓ ਮਿਟਾਏ।
ਕਹਿੰਦੇ ਸੰਸਾ ਛੱਡ ਦਿਓ ਵੀ ਕਿਵੇਂ ਪੜੋਗੇ, ਕਹਿੰਦੇ ਤੁਸੀਂ ਤਾਂ ਪੜੋਗੇ, ਤੁਹਾਡੇ ਪੁੱਤਰ ਵੀ ਪੜਨਗੇ, ਅੱਗੇ ਪੋਤਰੇ ਪੜਪੋਤਰੇ ਤੁਹਾਡੀਆਂ ਪੀੜੀਆਂ ਖਾਣਗੀਆਂ, ਇੱਥੇ ਕਮੀ ਨਹੀਂ ਰਹੇਗੀ। ਜਦੋਂ ਗੁਰੂ ਤੇ ਭਰੋਸਾ ਰੱਖੋਗੇ, ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਤੇ ਭਰੋਸਾ ਰੱਖੋਗੇ।
ਸੁਣ ਕੇ ਸਭ ਕਰ ਜੋਰ ਕੈ ਮਾਨ ਤਿਸੀ ਬਿਦਕੀਨ।
ਮਹਾਰਾਜ ਜੀ ਦੇ ਬਚਨ ਸੁਣ ਕੇ ਸਾਰਿਆਂ ਨੇ ਹੱਥ ਜੋੜੇ ਔਰ ਜਿਵੇਂ ਪੰਜਵੇਂ ਪਾਤਸ਼ਾਹ ਨੇ ਬਚਨ ਕਹੇ, ਸਭ ਨੇ ਸਵੀਕਾਰ ਕੀਤੇ ਮੰਨੇ।
ਚਲਿਓ ਬਨਜ ਧਨ ਗਨ ਪਿਓ ਪ੍ਰਾਪਤ ਪੇ ਸੁਖ ਪੀਨ।
ਕਹਿੰਦੇ ਦਿਨਾਂ ਚ ਕਾਇਆ ਪਲਟ ਹੋ ਗਈ, ਦੁਕਾਨਾਂ ਚੱਲਣ ਲੱਗ ਪਈਆਂ, ਵਪਾਰ ਵਧੀਆ ਹੋਣ ਲੱਗ ਪਿਆ, ਜਿਵੇਂ ਦੂਜੇ ਵਪਾਰੀਆਂ ਦਾ ਚੱਲਦਾ ਇਹਨਾਂ ਦਾ ਵੀ ਚੱਲ ਪਿਆ। ਇਉਂ ਗੁਰੂ ਸਾਹਿਬ ਜੀ ਦੇ ਬਚਨ ਜਿਨ੍ਹਾਂ ਜਿਨ੍ਹਾਂ ਮੰਨੇ ਕਮਾਏ, ਖਾਲਸਾ ਜੀ ਉਹਨਾਂ ਦਾ ਉਧਾਰ ਹੋਇਆ, ਉਹਨਾਂ ਦਾ ਭਲਾ ਹੋਇਆ। ਜਿਨ੍ਹਾਂ ਬਚਨ ਸੁਣ ਕੇ ਮੰਨਣੇ ਨਹੀਂ, ਕਮਾਉਣੇ ਨਹੀਂ, ਉਹਨਾਂ ਦਾ ਭਲਾ ਕਿਵੇਂ ਹੋਊ। ਤੋ ਸੁਣ ਕੇ ਮੰਨ ਕੇ ਫਿਰ ਉਹਨਾਂ ਦੀ ਕਮਾਈ ਕਰਨੀ, ਉਹਦਾ ਨਿਧਿਆਸਨ ਕਰਨਾ, ਇਹ ਗੁਰਸਿੱਖੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਸਭ ਦਾ ਇਹ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾਵਣ, ਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।